ਸ੍ਰੀ ਹਰ ਜਨ ਬਿਦ ਨਾਨਕੇ ਨਾਸਕ ਬਿਦ ਨਾਨਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪਰ ਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਈ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਗ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਉ ਬੰਦਨਾ ਫਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਮੂਕ ਉਚਰੈ ਸ਼ਾਸਤਰ ਖੱਟ ਟਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਪਰਨ ਸਕੈ ਮਹਿਮਾ ਜੋ ਤਿਹਾਰੀ ਆਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਕਹਾਂ ਲੱਗਾ ਇਹੋ ਕੀਟ ਬਖਾਨੈ ਮਹਿਮਾ ਤੋਰ ਤੁਹੀ ਪ੍ਰਭ ਜਾਨੈ ਪਿਤਾ ਜਨਮ ਜਿਮ ਪੂਤ ਨ ਪਾਵੈ ਕਹਾ ਤਵਨ ਕਾ ਭੇਦ ਬਤਾਵੈ ਪਿਤਾ ਜਨਮ ਜਿਮ ਪੂਤ ਨ ਪਾਵੈ ਕਹਾ ਤਵਨ ਕਾ ਭੇਦ ਬਤਾਵੈ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਹਿਕਾਲ ਸੋ ਬਾਂਛਤ ਨੀਰ ਪੜਿਓ ਸਭ ਦੇਸ ਦੁਕਾਲ ਅੰਤਕ ਹਰਿਓ ਸਹਿਕਾਲ ਸੋ ਬਾਂਛਤ ਨੀਰ ਪੜਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਜੀਓ। ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਪਿਛਲੇ ਪਹਿਰ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਸਜੇ ਹੋਏ ਦਰਬਾਰਾਂ ਅੰਦਰ ਆਣ ਕਰਕੇ ਪਾਤਸ਼ਾਹ ਜੀ ਦਾ ਦਰਸ਼ਨ ਦੀਦਾਰ ਕਰਕੇ ਔਰ ਸੋਦਾ ਬਹਿਰਾ ਸਾਹਿਬ ਦੇ ਪਾਠ ਸਰਵਣ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲੇ ਬਣਾਇਆ ਹੈ। ਆਓ ਜੋ ਸਾਧ ਸੰਗਤ ਜੀ ਹੁਣ ਜੋ ਨਿੱਤ ਦੀ ਮਰਜ਼ਾਦਾ ਅਨੁਸਾਰ ਜੋ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਸੋ ਕੋਈ ਸਮੇਂ ਵਾਸਤੇ ਉਹ ਪਾਵਨ ਪਵਿੱਤਰ ਕਥਾ ਦੇ ਤਾਈ ਸਰਵਣ ਕਰਨਾ ਕਰੀਏ ਜੀ ਔਰ ਆਪਣੇ ਮਨ ਔਰ ਤਨ ਦੇ ਤਾਈ ਸਫਲਾ ਬਣਾਉਣਾ ਕਰੀਏ। ਸੋ ਸਾਧ ਸੰਗਤ ਜੀ ਆਪ ਜੀ ਨੇ ਕੱਲ ਦੇ ਦੀਵਾਨ ਅੰਦਰ ਜੋ ਸਤਿਗੁਰੂ ਮਹਾਰਾਜ ਜੀ ਦੀ ਕਥਾ ਦਾ ਪ੍ਰਸੰਗ ਸਰਵਣ ਕੀਤਾ ਸੀ ਕਵੀ ਭਾਈ ਸੰਤੋਖ ਸਿੰਘ ਜੀ ਦੋਹਰੇ ਦੇ ਅੰਦਰ ਕਥਨ ਕਰਦੇ ਨੇ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਕਹਿੰਦੇ ਇਹ ਜੋ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਅੰਦਰ ਸਤਿਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤਮਈ ਇਤਿਹਾਸ ਜੀਵਨ ਕੌਤਕਾਂ ਦੀ ਜੋ ਕਥਾ ਹੈ ਉਸ ਦਾ ਵਰਣਨ ਕੀਤਾ ਹੈ ਕਥਨ ਕੀਤਾ ਹੈ ਔਰ ਇਸੇ ਤਰ੍ਹਾਂ ਹੀ ਇਸ ਤੋਂ ਅਗਲਾ ਹਿੱਸਾ ਇਸ ਗ੍ਰੰਥ ਦਾ ਜੋ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਜਿਸ ਦੀਆਂ 10 ਪੋਥੀਆਂ ਨੇ ਸਾਰੀਆਂ 14 ਪੋਥੀਆਂ ਅੰਦਰ ਦਸਾਂ ਹੀ ਪਾਤਸ਼ਾਹੀਆਂ ਜੀ ਦਾ ਇਹ ਜੋ ਪਾਵਨ ਪਵਿੱਤਰ ਇਤਿਹਾਸ ਕਵੀ ਜੀ ਨੇ ਲਿਖਿਆ ਹੈ ਕਵਿਤਾ ਦੇ ਅੰਦਰ ਛੰਦਾਬੰਦੀ ਦੇ ਅੰਦਰ ਕਵੀ ਜੀ ਕਹਿੰਦੇ ਜਿਸ ਮਹਿ ਅੰਮ੍ਰਿਤ ਗਿਆਨ ਹੈ ਕਹਿੰਦੇ ਐਸੇ ਇਤਿਹਾਸ ਦੇ ਵਿੱਚ ਅੰਮ੍ਰਿਤ ਵਰਗਾ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਦਾ ਗਿਆਨ ਹੈ ਔਰ ਸਾਧ ਸੰਗਤ ਜੀ ਗਿਆਨ ਇੱਕ ਬੜਾ ਚਾਨਣ ਮੁਨਾਰਾ ਹੈ ਔਰ ਜਿਹੜਾ ਗਿਆਨ ਹੈ ਜਿਸ ਦੇ ਬੁੱਧੀ ਰੂਪੀ ਨੇਤਰਾਂ ਦੇ ਅੰਦਰ ਗਿਆਨ ਦਾ ਚਾਨਣ ਨਹੀਂ ਹੈ ਅਗਿਆਨ ਦਾ ਹਨੇਰਾ ਹੈ ਤਾਂ ਸੰਗਤ ਜੀ ਉਸ ਦੇ ਤਾਈ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਉਹ ਨਹੀਂ ਹੋ ਸਕਦੀ ਔਰ ਸਤਿਗੁਰੂ ਜੀ ਆਪ ਕਿਰਪਾ ਕਰਨ ਔਰ ਗਿਆਨ ਦਾ ਪ੍ਰਕਾਸ਼ ਬਖਸ਼ਣ ਔਰ ਜਿਸ ਗਿਆਨ ਦੇ ਪ੍ਰਕਾਸ਼ ਕਰਕੇ ਅਗਿਆਨ ਦਾ ਜਿਹੜਾ ਬੜਾ ਗਾੜਾ ਹਨੇਰਾ ਹੈ ਦੁਖਦਾਈ ਹੈ ਤਾਂ ਸੰਗਤ ਜੀ ਉਹ ਨਾਸ ਹੋ ਸਕੇ ਸਾਡਾ ਇਸ ਕਰਕੇ ਕਵੀ ਜੀ ਕਥਨ ਕਰਦੇ ਨੇ ਜਿਸ ਮਹਿ ਅੰਮ੍ਰਿਤ ਗਿਆਨ ਹੈ ਜਿਸ ਪਾਵਨ ਪਵਿੱਤਰ ਕਥਾ ਦੇ ਅੰਦਰ ਅੰਮ੍ਰਿਤ ਵਰਗਾ ਗਿਆਨ ਹੈ ਅੰਮ੍ਰਿਤ ਦੇ ਸਵਾਦ ਵਰਗਾ ਅਥਵਾ ਐਸਾ ਗਿਆਨ ਹੈ ਜਿਸ ਗਿਆਨ ਦੇ ਤਾਈ ਸੁਣਨੇ ਕਰਕੇ ਔਰ ਮੰਨਣ ਕਰਕੇ ਫਿਰ ਇਸ ਦਾ ਨਿਧਿਆਸਨ ਕਰਕੇ ਤਾਂ ਸੰਗਤ ਜੀ ਐਸੇ ਗਿਆਨ ਨੂੰ ਕਮਾਉਣੇ ਕਰਕੇ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਔਰ ਜਿਸ ਮਹਿ ਅੰਮ੍ਰਿਤ ਗਿਆਨ ਹੈ ਐਸੇ ਗਿਆਨ ਦੇ ਤਾਈ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਨ ਕਰਕੇ ਔਰ ਅੰਮ੍ਰਿਤ ਜੋ ਮੌਤ ਤੋਂ ਰਹਿਤ ਕਰ ਦੇਣ ਵਾਲਾ ਐਸਾ ਸਤਿਗੁਰੂ ਜੀ ਦਾ ਗਿਆਨ ਹੈ ਔਰ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਔਰ ਜਿਸ ਦੇ ਅੰਦਰ ਐਸੇ ਗੁਣ ਨੇ ਹੀਰੇ ਮੋਤੀਆਂ ਦੀ ਨਿਆਈ ਤਾਂ ਸੰਗਤ ਜੀ ਵੈਰਾਗ ਹੈ ਔਰ ਇਸ ਨੂੰ ਸੁਣ ਕੇ ਵੈਰਾਗ ਵੀ ਉਤਪੰਨ ਹੋਵੇਗਾ ਐਸੇ ਵੈਰਾਗ ਵਾਲੇ ਵੀ ਬੜੇ ਪ੍ਰਸੰਗ ਨੇ ਇਤਿਹਾਸ ਦੇ ਅੰਦਰ ਔਰ ਹੋਰ ਅਨੇਕ ਤਰ੍ਹਾਂ ਦਾ ਜਿਹੜਾ ਰਸ ਹੈ ਨੌ ਰਸ ਮੰਨੇ ਹੋਏ ਨੇ ਸਾਧ ਸੰਗਤ ਜੀ ਨੌਵਾਂ ਰਸਾਂ ਹੀ ਦੇ ਤਾਈ ਪ੍ਰਾਪਤ ਹੁੰਦਾ ਹੈ ਜਿਹੜਾ ਵੀ ਜੀਵ ਸਤਿਗੁਰਾਂ ਦੇ ਪਾਵਨ ਇਤਿਹਾਸ ਨੂੰ ਸੁਣਦਾ ਹੈ ਜਿਵੇਂ ਰੁਦਰ ਰਸ ਹੈ ਵੀਰ ਰਸ ਹੈ ਬਭੱਦਰ ਰਸ ਹੈ ਔਰ ਇਸੇ ਤਰ੍ਹਾਂ ਸ਼ਾਂਤ ਰਸ ਹੈ ਵਿਰਾਗ ਰਸ ਹੈ ਔਰ ਨੌ ਰਸ ਮੰਨੇ ਹੋਏ ਨੇ ਜਿਸ ਕਵਿਤਾ ਦੇ ਅੰਦਰ ਪੂਰੇ ਨੌ ਰਸ ਹੋਣ ਉਹਨੂੰ ਸੰਪੂਰਨ ਕਵਿਤਾ ਕਿਹਾ ਜਾਂਦਾ ਹੈ ਔਰ ਜਿਸ ਕਵਿਤਾ ਦੇ ਅੰਦਰ ਪੂਰੇ ਐਸੇ ਰਸ ਨਾ ਹੋ ਸਕਣ ਉਹਨੂੰ ਲੰਗੜੀ ਲੂਲੀ ਕਵਿਤਾ ਕਹਿ ਕਰਕੇ ਕਵੀ ਜਨ ਪੁਕਾਰਦੇ ਨੇ ਸੋ ਸਾਧ ਸੰਗਤ ਜੀ ਇਹ ਕਵੀ ਭਾਈ ਸੰਤੋਖ ਸਿੰਘ ਜੀ ਬੜੇ ਮਹਾਨ ਮਹਾਂਪੁਰਖ ਪੂਰਨ ਪੁਰਖ ਕਵੀ ਸਨ ਅੰਤਰਜਾਮੀ ਗੁਰਸਿੱਖ ਸਨ ਔਰ ਜਿਨ੍ਹਾਂ ਨੇ ਐਸੀ ਛੰਦਾਬੰਦੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਇਹ ਲਿਖਣਾ ਕੀਤਾ ਹੈ ਆਪਣੀ ਕਲਮ ਦੁਆਰਾ ਔਰ ਸਾਧ ਸੰਗਤ ਜੀ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਜੋ ਇਹ ਪ੍ਰਸੰਗ ਸੁਣਨਾ ਕੀਤਾ ਸੀ, ਸਰਵਣ ਕੀਤਾ ਸੀ, ਕਿ ਜੋ ਸਤਿਗੁਰੂ ਮਹਾਰਾਜ ਜੀ ਭਾਈ ਬਾਲਾ ਜੀ ਔਰ ਮਰਦਾਨਾ ਜੀ ਦੇ ਸਮੇਤ ਸਤਿਗੁਰੂ ਮਹਾਰਾਜ ਜੀ ਸੰਸਾਰ ਦੇ ਜੀਵਾਂ ਦੇ ਤਾਂ ਹੀ ਤਾਰਦੇ ਹੋਏ ਉਧਾਰ ਕਰਦੇ, ਸੱਚਾ ਸੁੱਚਾ ਜੀਵਾਂ ਦੇ ਤਾਂ ਹੀ ਉਪਦੇਸ਼ ਬਖਸ਼ਦੇ, ਮੁਨਾਫਕ ਦੇਸ਼ ਵਿਚ ਮਹਾਰਾਜ ਗਏ ਨੇ ਔਰ ਸਾਧ ਸੰਗਤ ਜੀ ਉਥੇ ਬਹੁਤ ਕਾਲ ਪਿਆ ਹੋਇਆ ਸੀ, ਮੀਂਹ ਨਹੀਂ ਸੀ ਪੈ ਰਿਹਾ। ਜਿਸ ਵਕਤ ਅੱਗੇ ਵੀ ਕਿਸਾਨ ਮੀਂਹ ਚਾਹਿਆ ਕਰਦੇ ਸਨ ਤਾਂ ਰਾਜੇ ਆਪਣੇ ਦੇ ਕੋਲ ਜਾ ਕਰਕੇ ਪੁਕਾਰ ਕਰਦੇ ਸੀ, ਰਾਜਾ ਇੰਦਰ ਦੀ ਆਰਾਧਨਾ ਕਰਦਾ ਸੀ ਇੰਦਰ ਦੇਵਤੇ ਦੀ ਤੇ ਮੀਂਹ ਪੈ ਜਾਂਦਾ ਸੀ। ਪਰ ਐਤਕਾਂ ਇਸ ਤਰ੍ਹਾਂ ਹੋਇਆ, ਲੋਕ ਵੀ ਗਏ ਆਪਣੇ ਰਾਜੇ ਦੇ ਪਾਸ, ਉਹਨੇ ਵੀ ਬੜੇ ਮੰਤਰ ਜੰਤਰ ਕੀਤੇ, ਤੰਤਰ ਸਾਧਨਾ ਕੀਤੇ, ਪਰ ਸਾਧ ਸੰਗਤ ਜੀ ਮੀਂਹ ਦੀ ਪ੍ਰਾਪਤੀ ਨਾ ਹੋਈ। ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਜਗ੍ਹਾ ਦੇ ਉੱਪਰ ਜਾ ਕਰਕੇ ਬਾਹਰ ਡੇਰਾ ਕੀਤਾ ਹੈ ਇਸ ਇਲਾਕੇ ਦੇ ਅੰਦਰ। ਔਰ ਸਾਧ ਸੰਗਤ ਜੀ ਇੱਕ ਮਨੁੱਖ ਦੇ ਤਾਂ ਹੀ ਮਹਾਰਾਜ ਜੀ ਨੇ ਜੋ ਇਹ ਆਖਿਆ ਕਿ ਤੂੰ ਧਰਤੀ ਦੇ ਵਿਚ ਬੀਜ ਜਿਹੜਾ ਹੈ ਬੀਜਣਾ ਕਰ, ਸਤਿਗੁਰੂ ਕਿਰਪਾ ਕਰਨਗੇ ਕਰਤਾਰ ਨੂੰ ਯਾਦ ਕਰਕੇ, ਪਰਮੇਸ਼ਰ ਨੂੰ ਯਾਦ ਕਰਕੇ, ਔਰ ਬੀਜ ਨੂੰ ਬੀਜ ਦੇ। ਸਤਿਗੁਰੂ ਜੀ ਦੀ ਐਸੀ ਜਾਰੀ ਕਲਾ ਵਰਤੀ, ਮਹਾਰਾਜ ਜੀ ਨੇ ਸੱਚਾ ਸੁੱਚਾ ਜਿਹੜਾ ਰਾਹ ਸੀ ਉਹਨਾਂ ਦੇ ਤਾਂ ਹੀ ਦਿਖਾਉਣਾ ਸੀ। ਸਤ ਸੰਗਤ ਜੀ ਇਸੇ ਤਰ੍ਹਾਂ ਹੀ ਕੀਤਾ, ਉਹਨੇ ਬੀਜ ਬੀਜਿਆ, ਹਰਿਆ ਹੋਇਆ, ਆਪ ਜੀ ਨੇ ਸੁਣਿਆ ਹੈ ਸਾਰਾ ਇਤਿਹਾਸ ਹੈ ਪਿੱਛੇ। ਔਰ ਜਿਵੇਂ ਹੋਰ ਲੋਕਾਂ ਨੇ ਦੇਖ ਕਰਕੇ ਉਹਦੇ ਬੀਜ ਉੱਗੇ ਨੂੰ, ਸਤਿਗੁਰਾਂ ਦੇ ਪ੍ਰਤੀ ਸ਼ਰਧਾ ਵਧੀ, ਹੋਰ ਕਿਸਾਨ ਹੋਰ ਜਿਹੜੇ ਲੋਕ ਸਨ ਉਹ ਵੀ ਮਹਾਰਾਜ ਜੀ ਦੀ ਸ਼ਰਨ ਵਿਚ ਆਏ, ਉਹਨਾਂ ਦੇ ਤਾਂ ਹੀ ਵੀ ਸਤਿਗੁਰੂ ਮਹਾਰਾਜ ਜੀ ਨੇ ਜੋ ਸੱਚਾ ਉਪਦੇਸ਼ ਸੀ ਉਹ ਦੇਣਾ ਕੀਤਾ। ਔਰ ਫਿਰ ਬੇਨਤੀ ਕਰਨ ਲੱਗੇ, ਮਹਾਰਾਜ ਜੀ ਮੀਂਹ ਪਵਾਉਣਾ ਹੋਵੇ ਉਹਦੀ ਕੀ ਵਿਧੀ ਹੈ ਮਹਾਰਾਜ ਜੀ ਸਾਨੂੰ ਦੱਸਣਾ ਕਰੋ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ ਔਰ ਇਸੇ ਤਰ੍ਹਾਂ ਬੈਠ ਕਰਕੇ ਵਾਹਿਗੁਰੂ ਵਾਹਿਗੁਰੂ ਸਿਮਰਨ ਨੂੰ ਕਰੋ ਸਾਰੇ ਇਕੱਤਰ ਹੋ ਕਰਕੇ। ਉਸ ਤੋਂ ਬਾਅਦ ਅਰਦਾਸ ਕਰੋ ਔਰ ਅਰਦਾਸ ਦੇ ਵਿਚ ਵਾਹਿਗੁਰੂ ਦੇ ਤਾਂ ਹੀ ਬੇਨਤੀ ਕਰੋ ਜਿਸ ਚੀਜ਼ ਦੀ ਲੋੜ ਹੋਵੇ, ਤੁਹਾਡੀ ਇੱਛਾ ਪੂਰੀ ਹੋਵੇਗੀ। ਔਰ ਇਸੇ ਤਰ੍ਹਾਂ ਮੀਂਹ ਉਹਨਾਂ ਨੇ ਮੰਗਿਆ, ਮੀਂਹ ਵੀ ਸਤਿਗੁਰਾਂ ਨੇ ਪਾ ਦਿੱਤਾ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਇਹਨਾਂ ਜੀਵਾਂ ਨੂੰ ਸਿੱਧੇ ਰਾਹ ਪਾਇਆ ਔਰ ਸਾਰੇ ਇਸ ਇਲਾਕੇ ਦੇ ਲੋਕ ਬੜੇ ਪ੍ਰਸੰਨ ਹੋਏ ਸਤਿਗੁਰਾਂ ਦੇ ਦਰਸ਼ਨ ਕਰਕੇ, ਸਤਿਗੁਰਾਂ ਦੇ ਕੋਲੋਂ ਸ਼ੁੱਭ ਸਿੱਖਿਆ ਪ੍ਰਾਪਤ ਕਰਕੇ। ਔਰ ਜਿਹੜਾ ਇੱਥੋਂ ਦਾ ਸਾਧ ਸੰਗਤ ਜੀ ਰਾਜਾ ਸੀ, ਉਸ ਨੇ ਜਦੋਂ ਸਤਿਗੁਰੂ ਜੀ ਦਾ ਐਸਾ ਪਾਵਨ ਜਸ ਸੁਣਿਆ, ਉਹਦੇ ਮਨ ਵਿਚ ਵੀ ਬੜੀ ਸ਼ਰਧਾ ਵਧੀ, ਪਿਆਰ ਵਧਿਆ ਸਤਿਗੁਰਾਂ ਦੇ ਪ੍ਰਤੀ, ਔਰ ਪਾਤਸ਼ਾਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਤਿਆਰ ਹੋਇਆ ਹੈ ਔਰ ਜਿਵੇਂ ਸਤਿਗੁਰਾਂ ਦੇ ਪਾਸ ਆਵੇਗਾ, ਉਹ ਅੱਜ ਦੇ ਪ੍ਰਸੰਗ ਦੀ ਵਿਚਾਰ ਆ ਰਹੀ ਹੈ। ਔਰ ਸਾਧ ਸੰਗਤ ਜੀ ਮਨ ਬਿਰਤਿਆਂ ਨੂੰ ਕਰੋ ਕੋਈ ਸਮੇਂ ਲਈ ਇਕਾਗਰ, ਸੁਰਤਿਆਂ ਨੂੰ ਜੋੜੋ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਨਾਲ ਔਰ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜਿਹੜਾ ਇਤਿਹਾਸ ਹੈ ਇਸ ਦੇ ਤਾਂ ਹੀ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਨ ਕੈ ਮਹਿਮਾ ਮਹਿ ਪਾਲਕ ਸੋ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਬੜੀ ਵਡਿਆਈ, ਬੜੀ ਮਹਿਮਾ, ਬੜਾ ਹੀ ਸੁੰਦਰ ਸ੍ਰੇਸ਼ਟ ਜਸ ਉਥੋਂ ਦੇ ਰਾਜੇ ਨੇ ਸੁਣਿਆ, ਮਹਿ ਨਾਮ ਹੈ ਧਰਤੀ ਦਾ, ਪਾਲਕ ਨਾਮ ਹੈ ਧਰਤੀ ਦੀ ਪਾਲਣਾ ਕਰਨ ਵਾਲਾ ਅਥਵਾ ਰਾਜਾ। ਸੋ ਸਾਧ ਸੰਗਤ ਜੀ ਸੋ ਨਾਮ ਉਸ ਨੇ ਜਦੋਂ ਸਤਿਗੁਰੂ ਜੀ ਦੀ ਬੜੀ ਮਹਿਮਾ ਸੁਣੀ ਹੈ ਆਪਣੀ ਪ੍ਰਜਾ ਦੇ ਲੋਕਾਂ ਦੇ ਪਾਸੋਂ ਕਿ ਕਾਲ ਪਿਆ ਹੋਇਆ ਸੀ, ਸਤਿਗੁਰਾਂ ਨੇ ਕਿਰਪਾ ਕਰਕੇ ਬਿਨਾਂ ਵੱਤਰ ਤੋਂ ਹੀ ਜ਼ਮੀਨ ਦੇ ਵਿਚ ਬੀਜ ਪਜਵਾ ਦਿੱਤਾ ਲੋਕਾਂ ਦੇ ਪਾਸੋਂ ਔਰ ਉਹ ਉੱਗ ਪਿਆ। ਜਦੋਂ ਉਹ ਉੱਗ ਪਿਆ ਕਣਕ ਦਾ ਬੀਜ, ਫਿਰ ਉਹਨੂੰ ਪਾਣੀ ਦੇਣਾ ਸੀ ਔਰ ਸਾਧ ਸੰਗਤ ਜੀ ਫਿਰ ਸਤਿਗੁਰਾਂ ਨੂੰ ਮੀਂਹ ਦੀ ਬੇਨਤੀ ਕੀਤੀ, ਮੀਂਹ ਵੀ ਪੈ ਗਿਆ। ਮਹਾਰਾਜ ਜੀ ਨੇ ਜੋ ਵਿਧੀ ਦੱਸੀ ਉਸ ਵਿਧੀ ਨੂੰ ਉਹਨਾਂ ਨੇ ਕੀਤਾ ਔਰ ਉਸ ਉਪਦੇਸ਼ ਨੂੰ ਉਹਨਾਂ ਨੇ ਮੰਨਿਆ, ਉਹ ਸਿੱਖਿਆ ਨੂੰ ਮੰਨਿਆ ਔਰ ਉਹ ਸਿੱਖਿਆ ਦੇ ਮੰਨਣੇ ਕਰਕੇ ਸਾਰੇ ਉਹਨਾਂ ਦੇ ਜਿਹੜੇ ਪੁਰਨੇ ਸੀ, ਇੱਛਾ ਸੀ, ਉਹ ਪੂਰੀ ਹੋਈ ਉਥੋਂ ਦੇ ਰਹਿਣ ਵਾਲੇ ਲੋਕਾਂ ਦੀਆਂ। ਔਰ ਐਸੀ ਸਾਰੀ ਗੱਲ ਨੂੰ ਸੁਣ ਕਰਕੇ ਰਾਜਾ ਜਿਹੜਾ ਸੀ ਉਥੋਂ ਦਾ, ਸਾਧ ਸੰਗਤ ਜੀ ਐਸੀ ਮਹਿਮਾ ਨੂੰ ਸਤਿਗੁਰਾਂ ਦੀ ਨੂੰ ਸੁਣ ਕਰਕੇ ਉਸ ਦੇ ਮਨ ਵਿਚ ਕਹਿੰਦੇ ਬੜੀ ਸ਼ਰਧਾ ਵਧੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਉੱਪਰ।
ਕਰ ਕਰ ਆਵਨ ਤਤਕਾਲਕ ਸੋ।
ਉਹ ਰਾਜਾ ਆਪਣੇ ਅਹਿਲਕਾਰਾਂ ਵਜ਼ੀਰਾਂ ਦੇ ਤਾਂ ਹੀ ਕਹਿਣ ਲੱਗਾ ਕਿ ਐਸੇ ਜਿਹੜੇ ਪੂਰਨ ਪੁਰਖ ਸਾਡੇ ਇਲਾਕੇ ਦੇ ਵਿਚ ਆਏ ਨੇ, ਸਾਡੇ ਇਸ ਦੇਸ਼ ਵਿਚ ਆਏ ਨੇ, ਐਸੀ ਆਣ ਕਰਕੇ ਜਾਹਰ ਕਲਾ ਉਹਨਾਂ ਨੇ ਵਰਤਾਈ ਹੈ, ਬੜੀ ਹੈਰਾਨੀ ਵਾਲੀ ਹੈ। ਜੋ ਸਮਝ ਤੋਂ ਬਾਹਰ ਹੈ, ਅਗਮ ਅਗੋਚਰ ਉਹਨਾਂ ਦੀ ਖੇਡ ਹੈ, ਔਰ ਅਗਮ ਮਨ ਦੀ ਪਹੁੰਚ ਤੋਂ ਪਰੇ ਹੈ, ਔਰ ਅਗੋਚਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਉਹਨਾਂ ਦੀ ਇਹ ਖੇਡ ਹੈ ਅਚਰਜ। ਸੋ ਐਸੇ ਸਤਿਗੁਰੂ ਜੀ ਨੂੰ ਐਸੇ ਪੂਰਨ ਪੁਰਖ ਦੇ ਦਰਸ਼ਨ ਕਰਨੇ ਚਾਹੀਦੇ ਨੇ, ਔਰ ਜਾਣਾ ਚਾਹੀਦਾ ਹੈ ਜ਼ਰੂਰ ਉਹਨਾਂ ਦੇ ਪਾਸ। ਇਸ ਵਾਸਤੇ ਕਹਿੰਦੇ ਕਰ ਆਮਨਤਾ ਤਤਕਾਲਕ ਸੋ। ਸੋ ਉਹ ਜਿਹੜਾ ਰਾਜਾ ਉਹ ਆਪਣੇ ਵਜ਼ੀਰਾਂ ਦੇ ਤਾਈ ਕਹਿਣ ਲੱਗਾ ਕਿ ਛੇਤੀ ਦੇ ਨਾਲ ਹੁਣ ਸਾਨੂੰ ਐਸੇ ਪੂਰਨ ਪੁਰਖ ਜੀ ਦੇ ਜਾ ਕਰਕੇ ਦਰਸ਼ਨ ਕਰਨੇ ਚਾਹੀਦੇ ਨੇ, ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਬਹੁਤ ਸਾਰੇ ਸੂਰਮਿਆਂ ਨੂੰ ਆਪਣੇ ਨਾਲ ਲਿਆ ਹੈ, ਕਿਉਂ ਰਾਜਿਆਂ ਦਾ ਕੰਮ ਹੈ, ਰਾਜਿਆਂ ਦੇ ਨਾਲ ਸ਼ਸਤਰਧਾਰੀ ਸੂਰਮੇ ਹੁੰਦੇ ਨੇ, ਜੋ ਫੌਜ ਹੈ ਇਹਨਾਂ ਦੀ। ਇਸ ਵਾਸਤੇ ਸਾਧ ਸੰਗੇ ਜੀ ਇਹਨਾਂ ਨੇ ਸ਼ਸਤਰਧਾਰੀ ਫੌਜ ਦੇ ਤਾਈ ਨਾਲ ਲੈਣਾ ਕੀਤਾ। ਬਹੁਤ ਘੱਟ ਨਾਮ ਹੈ ਸੂਰਮਿਆਂ ਦਾ, ਸੂਰਮਿਆਂ ਦੀ ਜਿਹੜੀ ਭੀੜ ਹੈ ਬਹੁਤ ਗਿਣਤੀ ਵਿਚ ਸੂਰਮੇ ਆਪਣੇ ਨਾਲ ਇਸ ਨੇ ਲਏ ਨੇ। ਔਰ ਸਾਧ ਸੰਗੇ ਜੀ ਕੁਝ ਭੇਟਾ ਸਤਿਗੁਰੂ ਮਹਾਰਾਜ ਜੀ ਨੂੰ ਅਰਪਣ ਕਰਨ ਵਾਸਤੇ ਲਈ, ਦਰਸ਼ਨੀ ਭੇਟਾ। ਜਥਾ ਸ਼ਕਤ ਰਾਜੇ ਨੇ ਭੇਟਾ ਲੈ ਕਰਕੇ ਅਹਿਲਕਾਰਾਂ ਸੂਰਮਿਆਂ ਸ਼ਸਤਰਧਾਰੀਆਂ ਸਮੇਤ ਸਤਿਗੁਰੂ ਜੀ ਵੱਲ ਨੂੰ ਆਉਣ ਦੀ ਤਿਆਰੀ ਕੀਤੀ ਹੈ ਆਪਣੇ ਸਥਾਨ ਤੋਂ।
ਸਰਦਾ ਔਰ ਆਨ ਵਧੀ ਗੱਡੀ।
ਔਰ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਇਹ ਜੋ ਰਾਜਾ ਹੈ, ਇਸ ਨੇ ਸਤਿਗੁਰਾਂ ਦੀ ਮਹਿਮਾ ਨੂੰ ਸੁਣ ਕਰਕੇ, ਵਡਿਆਈ ਨੂੰ ਦੇਖ ਕਰਕੇ, ਇਸ ਦੇ ਹਿਰਦੇ ਦੇ ਵਿਚ ਕਹਿੰਦੇ ਜਿਹੜੀ ਸ਼ਰਧਾ ਹੈ, ਔਰ ਨਾਮ ਹੈ ਹਿਰਦੇ ਦਾ। ਔਰ ਸਾਧ ਸੰਗਤ ਜੀ ਇਸ ਦੇ ਹਿਰਦੇ ਦੇ ਵਿਚ ਵਧੀਕ ਨਾਮ ਬਹੁਤੀ ਜ਼ਿਆਦੀ ਜਿਹੜੀ ਸ਼ਰਧਾ ਹੈ ਉਹ ਵਧੀ ਹੋਈ। ਔਰ ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿਚ ਇਸ ਤਰ੍ਹਾਂ ਚੱਲ ਕਰਕੇ ਆਇਆ, ਔਰ ਬਹੁਤੀ ਸ਼ਰਧਾ ਮਹਾਰਾਜ ਜੀ ਦੇ ਚਰਨਾਂ ਤੇ ਧਾਰ ਕਰਕੇ ਆਇਆ ਹੈ, ਔਰ ਇਸ ਤਰ੍ਹਾਂ ਪ੍ਰੇਮ ਸ਼ਰਧਾ ਇਸ ਨੇ ਧਾਰੀ ਹੈ ਸਤਿਗੁਰਾਂ ਨੂੰ ਮਿਲਣ ਵਾਸਤੇ ਆਉਂਦਿਆਂ।
ਕਰਨਾ ਕਰ ਰਾਜਿਤ ਥਾਏ ਜਹਾਂ।
ਔਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਜਗ੍ਹਾ ਦੇ ਉੱਪਰ ਬਿਰਾਜਮਾਨ ਹੋ ਰਹੇ ਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਸਮੇਤ। ਕਰਨਾ ਕਰ ਦਾ ਅਰਥ ਹੈ ਕਰਨਾ ਦੀ ਕਿਰਪਾ ਦੀ, ਜੋ ਆਕਰ ਖਾਣ ਹਨ ਸਤਿਗੁਰੂ ਮਹਾਰਾਜ, ਜੋ ਕਿਰਪਾ ਦੇ ਘਰ ਹਨ, ਜਿਸ ਕਿਰਪਾ ਦੇ ਘਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਜਗ੍ਹਾ ਦੇ ਉੱਪਰ ਬਿਰਾਜਮਾਨ ਹਨ, ਰਾਜਤ ਨਾਮ ਹੈ ਬਿਰਾਜਮਾਨ ਦਾ। ਔਰ ਥਾਏ ਜਹਾਂ, ਜਿਸ ਜਗ੍ਹਾ ਜਿਸ ਥਾਂ ਉੱਪਰ ਮਹਾਰਾਜ ਜੀ ਬੈਠੇ ਹੋਏ ਨੇ, ਜਿਸ ਧਰਤੀ ਨੂੰ ਭਾਗ ਲਾ ਰਹੇ ਨੇ ਪਾਤਸ਼ਾਹ ਜੀ।
ਪਹੁੰਚੋ ਚਿਤ ਚਾਹੇ ਕੁਰੰਤ ਤਹਾਂ।
ਸੰਗੇ ਜੀ ਉਸ ਜਗ੍ਹਾ ਦੇ ਉੱਪਰ ਰਾਜਾ ਆਪਣੇ ਸੂਰਮਿਆਂ ਸਮੇਤ, ਅਹਿਲਕਾਰਾਂ ਸਮੇਤ ਭੇਟਾ ਲੈ ਕਰਕੇ ਬੜੀ ਸ਼ਰਧਾ ਨਾਲ ਉਸ ਜਗ੍ਹਾ ਦੇ ਉੱਪਰ ਕਵੀ ਜੀ ਕਹਿੰਦੇ ਪਹੁੰਚਿਆ ਹੈ, ਭਾਵ ਸਤਿਗੁਰਾਂ ਦੇ ਪਾਸ ਆਇਆ ਹੈ।
ਮਨ ਦੀਨ ਪਇਓ ਅਸਤਾਂਗ ਕਰੀ।
ਔਰ ਮਨ ਦੇ ਅੰਦਰ ਬਹੁਤੀ ਜ਼ਿਆਦਾ ਦੀਨ ਨਿਮਰਤਾ ਧਾਰਨਾ ਕੀਤੀ ਹੈ, ਬਹੁਤੀ ਅਧੀਨਤਾਈ ਧਾਰੀ ਹੈ ਇਸ ਨੇ। ਔਰ ਅਸ਼ਟਾਂਗ ਕਰੀ, ਅਸ਼ਟਾਂਗ ਕਹਿੰਦੇ ਨੇ ਨਮਸਕਾਰ ਦੇ ਤਾਈ। ਸੰਗੇ ਜੀ ਡੰਡੋਤ ਨਮਸਕਾਰ ਨੂੰ ਅਸ਼ਟਾਂਗ ਕਹਿੰਦੇ ਨੇ। ਆਸਨ ਕੋਟ ਕਰੇ ਅਸ਼ਟਾਂਗ ਧਰੇ, ਬਹੁ ਨਿਆਸ ਕਰੇ ਮੁਖਕਾਰੇ। ਇਸ ਪ੍ਰਕਾਰ ਅਸ਼ਟਾਂਗ ਦਾ ਅਰਥ ਹੈ ਡੰਡੋਤ ਨਮਸਕਾਰ। ਡੰਡੋਤ ਤੋਂ ਭਾਵ ਹੈ ਸਿੱਧੇ ਲੰਮੇ ਪੈ ਕਰਕੇ ਸਤਿਗੁਰਾਂ ਦੇ ਅੱਗੇ ਨਮਸਕਾਰ ਕਰ। ਔਰ ਕਈ ਤੁਸੀਂ ਦੇਖਿਆ ਹੋਵੇਗਾ ਐਸੇ ਸਿੱਖ ਨੇ ਜਦੋਂ ਆਣ ਕਰਕੇ ਨਮਸਕਾਰ ਕਰਦੇ ਨੇ, ਪੂਰੇ ਲੰਮੇ ਪੈ ਕਰਕੇ ਮਹਾਰਾਜ ਅੱਗੇ ਨਮਸਕਾਰ ਕਰਦੇ। ਇਹਨੂੰ ਕਹਿੰਦੇ ਨੇ ਡੰਡੋਤ ਨਮਸਕਾਰ। ਡੰਡੋਤ ਦਾ ਅਰਥ ਹੈ ਡੰਡਵਤ ਬੰਧਨ। ਡੰਡੋਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਜੋ ਸਾਰੀਆਂ ਕਲਾ ਸ਼ਕਤੀਆਂ ਕਰਕੇ ਸਮਰੱਥ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ, ਸਤਿਗੁਰੂ ਨਾਨਕ ਸਾਹਿਬ ਜੀ ਦਾ ਰੂਪ। ਤਾਂ ਸੰਗੇ ਜੀ ਉਹਨਾਂ ਦੇ ਅੱਗੇ ਜਿਹੜੇ ਡੰਡੋਤ ਨਮਸਕਾਰ ਆਣ ਕਰਕੇ ਕਰਦੇ ਨੇ, ਡੰਡੋਤ ਤੋਂ ਭਾਵ ਡੰਡਵਤ ਬੰਧਨ, ਡੰਡੇ ਵਾਂਗ, ਛੋਟੇ ਵਾਂਗ, ਡਾਂਗ ਵਾਂਗ। ਜਿਵੇਂ ਡੰਡਾ ਬੜਾ ਸਿੱਧਾ ਹੁੰਦਾ ਹੈ, ਡਾਂਗ ਸਿੱਧੀ ਹੁੰਦੀ ਹੈ, ਛੋਟਾ ਸਿੱਧਾ ਹੁੰਦਾ ਹੈ, ਇਵੇਂ ਕਹਿੰਦੇ ਆਪਣੇ ਮਨ ਨੂੰ ਸਿੱਧਾ ਕਰਕੇ ਡੰਡੇ ਵਾਂਗ, ਛੋਟੇ ਵਾਂਗ, ਡਾਂਗ ਵਾਂਗ। ਔਰ ਛਾਲ, ਵਾਲ, ਧੋਖਾ, ਹਰੇਵ, ਐਸੇ ਤਮਾਮ ਔਗਣਾਂ ਨੂੰ ਆਪਣੇ ਹਿਰਦੇ ਦੇ ਵਿੱਚੋਂ ਕੱਢ ਕਰਕੇ ਡੰਡੇ ਵਾਂਗ ਹਿਰਦੇ ਨੂੰ ਸਿੱਧਾ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਨਮਸਕਾਰ ਕਰ, ਫੇਰ ਤੇਰੀ ਨਮਸਕਾਰ ਕੀਤੀ ਹੋਈ ਸਤਲੀ। ਇਸ ਵਾਸਤੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਕਵੀ ਜੀ ਕਥਨ ਕਰ ਰਹੇ ਨੇ ਕਿ ਰਾਜੇ ਨੇ ਇਸ ਤਰ੍ਹਾਂ ਆਣ ਕੇ ਨਮਸਕਾਰ ਕੀਤੀ। ਡੰਡੌਤ ਨਮਸਕਾਰ ਕੀਤੀ ਡੰਡੇ ਵਾਂਗ, ਹਿਰਦੇ ਦੇ ਵਿੱਚੋਂ ਕੋਈ ਕਿਸੇ ਮਾਤਰ ਸੂਖਮ ਹੰਕਾਰ ਵੀ ਨਹੀਂ ਰੱਖਿਆ। ਬਾ ਬਹੁਤੀ ਸ਼ਰਧਾ ਪ੍ਰੇਮ ਧਾਰ ਕਰਕੇ ਮਹਾਰਾਜ ਜੀ ਦੇ ਚਰਨਾਂ ਤੇ ਆਣ ਕਰਕੇ ਡੰਡੌਤ ਲੰਮੇ ਪੈ ਕਰਕੇ ਨਮਸਕਾਰ ਕੀਤੀ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ।
ਓ ਬੇੜ ਬਿਨੈ ਭਿੰਨ ਹੂੰ ਜੋ ਜਰੀ।
ਔਰ ਸਾਧ ਸੰਗਤ ਜੀ ਬਹੁਤੀਆਂ ਜ਼ਿਆਦੀਆਂ ਬੇਨਤੀਆਂ ਕਰਨ ਲੱਗਾ ਬਾਦਸ਼ਾਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ, ਔਰ ਕਹਿਣ ਲੱਗਾ ਕਿ ਮਹਾਰਾਜ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਹੈ, ਬੜੀ ਦਇਆ ਕੀਤੀ ਹੈ, ਰਾਜਾ ਬੇਨਤੀਆਂ ਕਰ ਰਿਹਾ ਹੈ ਨਮਸਕਾਰ ਕਰਕੇ। ਕਹਿਣ ਲੱਗਾ ਮੇਰੇ ਜਿਹੜੇ ਤਨ ਦੀ ਹੰਗ ਨਾਮ ਹੰਗਤਾ ਹੈ ਉਹ ਮਹਾਰਾਜ ਆਪ ਜੀ ਨੇ ਸਾੜ ਦਿੱਤੀ ਹੈ, ਜਰੀ ਨਾਮ ਉਹ ਸੜ ਗਈ ਹੈ, ਨਾਸ ਹੋ ਗਈ ਹੈ, ਦੂਰ ਹੋ ਗਈ ਹੈ, ਔਰ ਮੇਰੇ ਉੱਪਰ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ। ਇਹ ਸਭ ਤੋਂ ਵੱਡਾ ਜਿਹੜਾ ਰੋਗ ਹੈ ਹੋਮੈ ਦਾ, ਇਹ ਮੇਰਾ ਮਹਾਰਾਜ ਆਪ ਜੀ ਨੇ ਨਿਵਰਤ ਕੀਤਾ ਹੈ, ਔਰ ਮੇਰੇ ਹਿਰਦੇ ਦੇ ਅੰਦਰ ਜੋ ਸ਼ਰਧਾ ਦਾ ਪ੍ਰਵਾਹ ਆਪ ਜੀ ਨੇ ਬੜੀ ਕਿਰਪਾ ਕਰਕੇ ਚਲਾਇਆ ਹੈ, ਪ੍ਰੇਮ ਉਤਪੰਨ ਕੀਤਾ ਹੈ।
ਤੁਮ ਸੰਤ ਸਪੂਰਨ ਜੋਤ ਕਲਾ।
ਸਤਿਗੁਰੂ ਮਹਾਰਾਜ ਜੀ ਦੇ ਤਾਈ ਬੇਨਤੀਆਂ ਕਰਨ ਲੱਗਾ ਕਿ ਮਹਾਰਾਜ ਤੁਸੀਂ ਪੂਰਨ ਸੰਤ ਹੋ, ਆਪ ਜੀ ਸੰਪੂਰਨ ਸ਼ਕਤੀਆਂ ਦੇ ਵਿੱਚ ਹੋ, ਔਰ ਸਰਬ ਸ਼ਕਤੀਮਾਨ ਹੋ ਆਪ ਜੀ, ਔਰ ਪ੍ਰਤੱਖ ਕਲਾ ਪਾਰ ਬ੍ਰਹਮ ਤਨਿਸ਼ਾ, ਆਪ ਮਹਾਰਾਜ ਸਾਰੀਆਂ ਸ਼ਕਤੀਆਂ ਦੇ ਪ੍ਰਤੱਖ ਮਾਲਕ ਹੋ, ਔਰ ਪੂਰਨ ਸੰਤ ਹੋ, ਔਰ ਇਸ ਪ੍ਰਕਾਰ ਸਤਿਗੁਰੂ ਜੀ ਦੀ ਬੜੀ ਉਸਤਤ ਕੀਤੀ ਹੈ।
ਉਪਦੇਸ਼ ਦਿਜੇ ਨਿਜ ਹੋਏ ਭਲਾ।
ਔਰ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ ਐਸੇ ਉਸਤਤ ਵਾਲੇ ਸਤਿਗੁਰਾਂ ਦੇ ਬਚਨ ਕਰਕੇ। ਕਹਿਣ ਲੱਗਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਸਤਿਗੁਰੂ ਜੀ, ਐ ਸੰਤ ਜੀ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ, ਮੈਨੂੰ ਸੁਭ ਉਪਦੇਸ਼ ਬਖਸ਼, ਮਹਾਰਾਜ ਮੈਨੂੰ ਆਪਣਾ ਕੁਝ ਉਪਦੇਸ਼ ਦੇਣਾ ਕਰੋ। ਨਿਜ ਹੋਏ ਭਲਾ, ਨਿਜ ਨਾਮ ਮੇਰਾ ਜਿਸ ਤਰ੍ਹਾਂ ਭਲਾ ਹੋ ਸਕੇ, ਮੇਰਾ ਇਹ ਜਿਹੜਾ ਮਨੁੱਖਾ ਸਰੀਰ ਹੈ ਜਿਵੇਂ ਇਹ ਸਫਲਾ ਹੋ ਜਾਵੇ ਤੁਹਾਡੇ ਉਪਦੇਸ਼ ਨੂੰ ਮੰਨ ਕਰਕੇ, ਤੁਹਾਡੇ ਉਪਦੇਸ਼ ਨੂੰ ਕਮਾ ਕਰਕੇ, ਐਸਾ ਭਲਾ ਜਿਹੜਾ ਉਪਦੇਸ਼ ਹੈ ਉਹ ਮੇਰੇ ਤਾਈ ਬਖਸ਼ਣਾ ਕਰੋ ਜਿਸ ਦੇ ਨਾਲ ਮੇਰਾ ਭਲਾ ਹੋ ਜਾਵੇ।
ਜਾਨ ਬਨੇ ਮੇ ਦੇਸ਼ ਸਬੈ।
ਔਰ ਸਤਿਗੁਰੂ ਜੀ ਨੂੰ ਹੋਰ ਬੇਨਤੀਆਂ ਕਰਨ ਲੱਗਾ ਰਾਜਾ। ਕਹਿਣ ਲੱਗਾ ਮਹਾਰਾਜ ਅਸੀਂ ਇਸ ਦੇਸ਼ ਦੇ ਵਿੱਚ ਜਿੰਨੇ ਲੋਕ ਨੇ ਮੇਰੇ ਸਮੇਤ, ਔਰ ਸਾਧ ਸੰਗਤ ਜੀ ਕਹਿਣ ਲੱਗਾ ਮਹਾਰਾਜ ਜੀ ਨੂੰ ਕਿ ਮਹਾਰਾਜ ਅਸੀਂ ਬੜੇ ਅਣਜਾਣ, ਸਾਨੂੰ ਕੋਈ ਸਮਝ ਨਹੀਂ ਹੈ ਪਰਮੇਸ਼ਰ ਬਾਬਤ, ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਔਰ ਮੈਨੂੰ ਕੋਈ ਸਮਝ ਨਹੀਂ ਸੀ ਮਹਾਰਾਜ ਉਹ ਵਾਹਿਗੁਰੂ ਦੇ ਬਾਬਤ।
ਕਰਤਾਰ ਨਾ ਜਾਣੇ ਕੌਣ ਕਬੈ।
ਜਿਹੜਾ ਸਾਰਿਆਂ ਦਾ ਸਿਰਾ ਵਾਹਿਗੁਰੂ ਪਰਮੇਸ਼ਰ ਕਰਤਾਰ ਹੈ, ਔਰ ਜਿਸ ਕਰਤਾਰ ਦੇ ਹੱਥ ਵਿੱਚ ਤਾਰ ਹੈ ਸਾਰੇ ਸੰਸਾਰ ਨੂੰ ਚਲਾਉਣ ਦੀ, ਸਾਰੇ ਸੰਸਾਰ ਨੂੰ ਜੰਮਣ ਮਰਨ ਦੇਣ ਦੀ, ਐਸੀ ਤਾਰ ਜਿਸ ਦੇ ਹੱਥ ਅੰਦਰ ਹੈ ਉਹ ਕਰਤਾਰ ਵਾਹਿਗੁਰੂ ਨੂੰ ਅਸੀਂ ਤੇ ਜਾਣਦੇ ਨਹੀਂ ਸੀ ਕਿ ਉਹ ਕੌਣ ਹੈ, ਕਰਤਾਰ ਨਾਮ ਦੀ ਵੀ ਕੋਈ ਚੀਜ਼ ਹੈ, ਇਸ ਵਾਸਤੇ ਨਾ ਹੀ ਕਦੀ ਐਸੇ ਕਰਤਾਰ ਬਾਬਤ ਗੱਲ ਕੋਈ ਸੁਣੀ ਹੈ।
ਮਰਖ ਮਗਵਾ ਜਪਤੇ ਜਬਹੀ।
ਔਰ ਮਹਾਰਾਜ ਜੀ ਜਦੋਂ ਸਾਨੂੰ ਮੀਂਹ ਦੀ ਲੋੜ ਪੈਂਦੀ ਸੀ, ਭਾਵ ਪਾਣੀ ਦੀ ਲੋੜ ਪੈਂਦੀ ਸੀ ਕਿਸਾਨਾਂ ਦੇ ਤਾਈ ਜਾਂ ਹੋਰ ਜੀਵ ਜੰਤਾਂ ਦੇ ਤਾਈ, ਉਸ ਵਕਤ ਮਹਾਰਾਜ ਅਸੀਂ ਪਤਾ ਕੀ ਕਰਿਆ ਕਰਦੇ ਸਾਂ, ਮੀਂਹ ਪਵਾਉਣ ਵਾਸਤੇ ਜੋ ਮਗਵਾ ਇੰਦਰ ਰਾਜਾ ਹੈ, ਸਵਰਗ ਦਾ ਰਾਜਾ ਇੰਦਰ ਜੋ ਹੈ ਦੇਵਤਾ, ਉਸ ਦੇ ਤਾਈ ਮਹਾਰਾਜ ਅਸੀਂ ਸਿਮਰਦੇ ਸਾਂ, ਉਸ ਦਾ ਜਾਪ ਕਰਦੇ ਸਾਂ, ਔਰ ਉਸ ਦੇ ਤਾਈ ਬੇਨਤੀਆਂ ਕਰਦੇ ਸਾਂ ਮੀਂਹ ਪਵਾਉਣ ਵਾਸਤੇ ਪਾਣੀ ਬਾਬਤ।
ਹੋਏ ਪਕੇ ਕ੍ਰਿਸ਼ ਜੋ ਸਭੀ।
ਔਰ ਮਹਾਰਾਜ ਜੀ ਇਸ ਤਰ੍ਹਾਂ ਅਸੀਂ ਬਹੁਤੀਆਂ ਬੇਨਤੀਆਂ ਉਸ ਦੇ ਅੱਗੇ ਅਧੀਨਤਾ ਦੇ ਸਹਿਤ ਹੋ ਕਰਕੇ ਕਰਦੇ ਸਾਂ, ਔਰ ਜਿਸ ਕਰਕੇ ਜਿਹੜੀ ਕ੍ਰਿਸ਼ ਖੇਤੀ ਸੀ ਇਹ ਖੇਤੀ ਜਿਸ ਪ੍ਰਕਾਰ ਹੋ ਸਕੇ, ਖੇਤੀ ਨੂੰ ਪਾਣੀ ਆ ਸਕੇ, ਇਸ ਪ੍ਰਕਾਰ ਮਹਾਰਾਜ ਮੈਂ ਆਪ ਬੇਨਤੀਆਂ ਕਰਦਾ ਸਾਂ ਆਪਣੀ ਪ੍ਰਜਾ ਦੀ ਇੱਛਾ ਨੂੰ ਜਾਣ ਕਰਕੇ ਪਾਣੀ ਦੀ ਨੂੰ।
ਇਹ ਰੀਤ ਪਰੰਪਰ ਦੇਸ਼ ਵਿਖੇ।
ਸਤਿਗੁਰੂ ਪਾਤਸ਼ਾਹ ਜੀ ਦੇ ਤਾਈ ਬੇਨਤੀਆਂ ਕਰ ਰਿਹਾ ਹੈ ਇਹ ਰਾਜਾ। ਕਹਿਣ ਲੱਗਾ ਮਹਾਰਾਜ ਇਹ ਸਾਡੀ ਆਦਿ ਦੀ ਰੀਤੀ ਸੀ, ਇਹ ਪਹਿਲਾਂ ਤੋਂ ਸਾਡੇ ਇਸ ਦੇਸ਼ ਵਿੱਚ ਇਹ ਰੀਤੀ ਚੱਲੀ ਆਉਂਦੀ ਸੀ, ਮਰਜ਼ਾਦਾ ਇਹ ਬਣੀ ਹੋਈ ਸੀ, ਇਸ ਵਾਸਤੇ ਅਸੀਂ ਪਹਿਲਾਂ ਤੋਂ ਹੀ ਇਸ ਤਰ੍ਹਾਂ ਇੰਦਰ ਰਾਜੇ ਦੀ ਅਰਾਧਨਾ ਕਰਕੇ ਮੀਂਹ ਪਵਾਇਆ ਕਰਦੇ ਸਾਂ ਜਿਸ ਵਕਤ ਸਾਨੂੰ ਪਾਣੀ ਦੀ ਲੋੜ ਹੁੰਦੀ ਸੀ ਕਿਸਾਨਾਂ ਦੇ ਤਾਈ, ਹੋਰ ਲੋਕਾਂ ਦੇ ਤਾਈ, ਮੇਰੇ ਤਾਈ ਆਣ ਕਰਕੇ ਲੋਕ ਕਹਿੰਦੇ, ਔਰ ਮੈਂ ਆਪ ਇੰਦਰ ਦੀ ਪੂਜਾ ਕਰਕੇ ਇੰਦਰ ਨੂੰ ਬੇਨਤੀਆਂ ਕਰਿਆ ਕਰਦਾ ਸਾਂ,
ਮਹਾਨ ਹਟਾਵਨ ਕੀ ਨ ਲਖੈ।
ਔਰ ਸਤਿਗੁਰੂ ਮਹਾਰਾਜ ਜੀ, ਤੁਸੀਂ ਸਾਡੇ ਤੇ ਬੜੀ ਕਿਰਪਾ ਕੀਤੀ ਹੈ ਮਹਾਰਾਜ। ਸਾਡੀ ਇਹ ਜਿਹੜੀ ਖੋਟੀ ਰੀਤੀ ਸੀ, ਇਸ ਨੂੰ ਜਾਣ ਕਰਕੇ ਆਪ ਜੀ ਨੇ, ਇਹ ਮਾੜੀ ਰੀਤੀ ਸਾਡੀ ਆਣ ਕਰਕੇ ਆਪ ਜੀ ਨੇ ਹਟਾਉਣਾ ਕੀਤੀ ਹੈ ਸਾਡੀ ਪਰਜਾ ਦੇ ਵਿੱਚੋਂ। ਔਰ ਮਹਾਰਾਜ, ਬੜੀ ਹੀ ਆਪ ਜੀ ਦੀ ਕਿਰਪਾ ਹੋਈ ਹੈ, ਆਪ ਜੀ ਦਾ ਬੜਾ ਧੰਨਵਾਦ ਹੈ, ਧੰਨਵਾਦ ਹੈ।
ਅਬ ਜੋਬਦ ਦੇਹੋ ਬਤਾਏ ਹਮੈ।
ਕਹਿਣ ਲੱਗਾ ਮਹਾਰਾਜ, ਅਸੀਂ ਬਹੁਤ ਅਗਿਆਨੀ ਪੁਰਸ਼ ਹਾਂ, ਸਾਨੂੰ ਕੋਈ ਪਤਾ ਨਹੀਂ, ਕੋਈ ਸਮਝ ਨਹੀਂ ਹੈ। ਇਸ ਵਾਸਤੇ ਮਹਾਰਾਜ, ਜਿਵੇਂ ਪਹਿਲਾਂ ਸਾਡੇ ਵਿੱਚ ਰੀਤੀ ਚੱਲੀ ਆਉਂਦੀ ਸੀ ਮੁੱਢ ਤੋਂ, ਉਸੇ ਤਰ੍ਹਾਂ ਅਸੀਂ ਹੁਣ ਤੱਕ ਕਰਦੇ ਆਏ ਹਾਂ। ਅਬ ਜੋ ਵਿਧ ਦੇਹੋ ਬਤਾਏ ਹਮੈ, ਅਬ ਹੁਣ ਜਿਹੜੀ ਵਿਧੀ ਤੁਸੀਂ ਸਾਨੂੰ ਦੱਸੋਗੇ, ਉਸ ਵਿਧੀ ਦੇ ਮੁਤਾਬਕ ਅਸੀਂ ਆਪਣਾ ਜਿਹੜਾ ਜੀਵਨ ਹੈ ਉਹ ਬਤੀਤ ਕਰਾਂਗੇ। ਉਹ ਵਿਧੀ ਸਾਨੂੰ ਦੱਸਣਾ ਕਰੋ ਜੋ ਹੁਣ ਆਪ ਜੀ ਆਪਣੇ ਮੁਖ ਤੋਂ ਸਾਡੇ ਤਾਂ ਜੋ ਉਪਦੇਸ਼ ਦਿਓ, ਉਸ ਵਚਨ ਦੇ ਤਾਂ ਅਸੀਂ ਕਮਾਉਣਾ ਕਰਾਂਗੇ। ਔਰ ਮਹਾਰਾਜ, ਪਹਿਲਾਂ ਤੇ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਸਮਝ ਨਹੀਂ ਸੀ।
ਮਿਲ ਸੋ ਕਰਹੀ ਅਨਸਾਰ ਸੋ ਮੈਂ।
ਹੁਣ ਪਾਤਸ਼ਾਹ ਸਤਿਗੁਰੂ ਸਾਡੇ ਤੇ ਕਿਰਪਾ ਕਰੋ, ਦਇਆ ਕਰੋ ਮਹਾਰਾਜ, ਸਾਨੂੰ ਐਸਾ ਉਪਦੇਸ਼ ਜਿਹੜਾ ਦੇਣਾ ਹੈ ਆਪ ਜੀ ਨੇ ਸਾਡੇ ਲਾਇਕ ਹੈ, ਉਹ ਸਾਨੂੰ ਦੇਣਾ ਕਰੋ। ਉਹ ਜਿਹੜਾ ਆਪ ਜੀ ਦਾ ਉਪਦੇਸ਼ ਹੈ, ਉਸ ਦੇ ਅਸੀਂ ਅਨੁਸਾਰ, ਉਸ ਦੇ ਅਧੀਨ ਹੋ ਕਰਕੇ ਉਸ ਦੇ ਉੱਪਰ ਚੱਲਣਾ ਕਰਾਂਗੇ। ਔਰ ਤੁਹਾਡੀ ਕਿਰਪਾ ਦੇ ਨਾਲ ਐਸੇ ਉਪਦੇਸ਼ ਨੂੰ ਕਮਾ ਕਰਕੇ ਅਸੀਂ ਸਫਲੇ ਹੋ ਜਾਵਾਂਗੇ।
ਦੇਹ ਤੇ ਸੁਖ ਪਾਵੇ ਲੋਕ ਸਭੈ।
ਔਰ ਮਹਾਰਾਜ, ਐਸਾ ਸਾਡੇ ਤੇ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ, ਸਾਡੇ ਤੇ ਰਹਿਮਤ ਕਰੋ, ਜਿਸ ਕਰਕੇ ਮਹਾਰਾਜ ਸਾਰੇ ਜਿਹੜੇ ਇਸ ਇਲਾਕੇ ਦੇ ਦੇਸ਼ ਦੇ ਮੇਰੀ ਪਰਜਾ ਦੇ ਲੋਕ ਨੇ, ਉਹ ਵੀ ਸੁਖ ਪ੍ਰਾਪਤ ਕਰਨ। ਔਰ ਮੇਰੇ ਤਾਈ ਵੀ ਮਹਾਰਾਜ ਇਸ ਲੋਕ ਦਾ, ਔਰ ਮਰ ਕਰਕੇ ਗਾ ਅਗਲੇ ਲੋਕ ਦਾ ਵੀ ਸੁਖ ਪ੍ਰਾਪਤ ਹੋਵੇ, ਭਾਵ ਕੇ ਸਾਰਾ ਸੁਖ ਮੇਰੇ ਤਾਈ ਔਰ ਮੇਰੀ ਪਰਜਾ ਦੇ ਤਾਈ ਆਪ ਜੀ ਬਖਸ਼ਿਸ਼ ਕਰਨਾ ਕਰੋ, ਲੋਕ ਔਰ ਪਰਲੋਕ ਦਾ ਐਸਾ ਉਪਦੇਸ਼ ਸਾਨੂੰ ਬਖਸ਼ਣਾ ਕਰੋ, ਜਿਸ ਉਪਦੇਸ਼ ਦੀ ਅਸੀਂ ਕਮਾਈ ਕਰਕੇ ਲੋਕ ਤੇ ਪਰਲੋਕ ਦੇ ਸੁਖਾਂ ਨੂੰ ਪ੍ਰਾਪਤ ਕਰ ਸਕੀਏ।
ਪਰਲੋਕ ਹੈ ਲੋਕ ਹੈ ਹੋਏ ਅਬੈ।
ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਹੈ ਕਿ ਮਹਾਰਾਜ ਸਾਨੂੰ ਇਸ ਲੋਕ ਦੇ ਵਿੱਚ ਤੇ ਗਾਂ ਅਗਲੇ ਲੋਕ ਦੇ ਵਿੱਚ ਕਿਸੇ ਦਾ ਰਾਈ ਮਾਤਰ ਡਰ ਰਵੇ ਨਾ। ਮਹਾਰਾਜ ਸਾਡੇ ਤੇ ਐਸੀ ਕਿਰਪਾ ਕਰ ਦਿਓ, ਐਸਾ ਸਾਨੂੰ ਨਡਰ ਬਣਾ ਦਿਓ ਆਪਣਾ ਐਸਾ ਪਾਵਨ ਉਪਦੇਸ਼ ਦੇ ਕਰਕੇ।
ਲਖ ਕਹਿ ਮਹਿਮਾ ਗਰਵੀ ਤੁਮਰੀ।
ਸਤਿਗੁਰੂ ਜੀ ਨੂੰ ਬੇਨਤੀ ਕਰ ਰਿਹਾ ਰਾਜਾ ਕਿ ਮਹਾਰਾਜ ਆਪ ਜੀ ਦੀ ਜਿਹੜੀ ਵਡਿਆਈ ਹੈ, ਮਹਿਮਾ ਹੈ, ਇਹ ਬੜੀ ਭਾਰੀ ਹੈ, ਬਹੁਤ ਵੱਡੀ ਮਹਿਮਾ ਦੇ ਆਪ ਜੀ ਮਾਲਕ ਹੋ, ਆਪ ਜੀ ਦੀ ਮਹਿਮਾ ਕਈ ਨਹੀਂ ਜਾਣ ਵਾਲੀ, ਇਹ ਮਹਾਰਾਜ ਅਸੀਂ ਜਾਣਿਆ ਹੈ।
ਮਤ ਹੋਏ ਰਹੀ ਡਿੱਠ ਥਾ ਹਮਰੀ।
ਸਤਿਗੁਰੂ ਮਹਾਰਾਜ ਜੀ ਸਾਡੇ ਮਤ ਦੇ ਅੰਦਰ, ਸਾਡੀ ਬੁੱਧੀ ਦੇ ਅੰਦਰ ਇਹ ਬੜੀ ਪ੍ਰਪੱਕਤਾਈ ਦੇ ਨਾਲ ਅਸੀਂ ਇਹ ਗੱਲ ਧਾਰ ਲਈ ਹੈ, ਇਸ ਗੱਲ ਤੇ ਭਰੋਸਾ ਕਰ ਲਿਆ ਹੈ ਕਿ ਆਪ ਜੀ ਬੜੀ ਵੱਡੀ ਮਹਿਮਾ ਦੇ ਮਾਲਕ ਹੋ, ਆਪ ਜੀ ਪੂਰਨ ਪੁਰਖ ਹੋ, ਆਪ ਜੀ ਨਿਰੰਕਾਰ ਹੋ।
ਸਰਦਾ ਪਰਵਾਕ ਸੁਨੇ ਜਬ ਹੀ।
ਸੰਗਤ ਜੀ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਬੜੇ ਕਿਰਪਾਲੂ ਨੇ, ਜੋ ਪ੍ਰੇਮ ਦੇ ਅਧੀਨ ਨੇ, ਸਾਧ ਸੰਗਤ ਜੀ ਸ਼ਰਧਾ ਦੇ ਅਧੀਨ ਹੈ। ਨਾ ਤੂੰ ਆਵਹਿ ਵਸ ਬਹੁਤ ਕਢਾਵਣੇ, ਨਾ ਤੂੰ ਆਵਹਿ ਵਸ ਵੇਦ ਪੜਾਵਣੇ, ਨਾ ਤੂੰ ਆਵਹਿ ਵਸ ਧਰਤੀ, ਨਾ ਤੂੰ ਆਵਹਿ ਵਸ ਤੀਰਥ ਨਹਾਈਐ, ਨਾ ਤੂੰ ਆਵਹਿ ਵਸ ਧਰਤੀ ਧਾਈਐ, ਨਾ ਤੂੰ ਆਵਹਿ ਵਸ ਕਿਤੇ ਸਿਆਣਪੈ, ਨਾ ਤੂੰ ਆਵਹਿ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਸਤਿਗੁਰੂ ਮਹਾਰਾਜ ਜੀ ਨੇ ਐਸੀ ਸ਼ਰਧਾ ਤੇ ਪ੍ਰੇਮ ਜਾਣ ਕਰਕੇ, ਜੋ ਸਤਿਗੁਰੂ ਮਹਾਰਾਜ ਆਪਣੇ ਦਾਸਾਂ ਦੇ ਪ੍ਰੇਮ ਤੇ ਸ਼ਰਧਾ ਦੇ ਵਸੀਕਾਰ ਹਨ, ਵਸ ਹਨ। ਔਰ ਸਤਿਗੁਰੂ ਮਹਾਰਾਜ ਜੀ ਨੇ ਰਾਜੇ ਦੀ ਐਸੀ ਸ਼ਰਧਾ ਤੇ ਪ੍ਰੇਮ ਜਾਣ ਕਰਕੇ ਇਸ ਦੇ ਮਨ ਦਾ
ਪਾਹੁਲ ਦੇ ਤੇ ਭੇਦ ਬਹੀ।
ਸਤਿਗੁਰੂ ਮਹਾਰਾਜ ਜੀ ਨੇ ਉਸ ਵਕਤ ਸਾਧ ਸੰਗਤ ਜੀ ਆਪਣੇ ਚਰਨ ਪੌਲ ਜਿਹੜੀ ਸੀ ਮਹਾਰਾਜ ਜੀ ਨੇ ਇਸ ਰਾਜੇ ਨੂੰ ਦੇਣਾ ਕੀਤੀ ਹੈ, ਔਰ ਆਪਣਾ ਸਿੱਖ ਬਣਾਉਣਾ ਕੀਤਾ ਹੈ ਸਤਿਗੁਰੂ ਨਾਨਕ ਸਾਹਿਬ ਜੀ ਨੇ ਚਰਨਾਂ ਦਾ ਅੰਮ੍ਰਿਤ ਦੇ ਕਰਕੇ ਇਸ ਦੇ ਤਾਈ
ਉਪਦੇਸ਼ ਦਿਓ ਭਜੀਏ ਹਰ ਕੋ।
ਸੰਗੇ ਜੀ ਕਵੀ ਜੀ ਕਥਨ ਕਰਦੇ ਨੇ ਇਸ ਰਾਜੇ ਨੂੰ ਚਰਨਾਂ ਦੀ ਪਾਹੁਲ ਦੇ ਕਰਕੇ ਪਾਤਸ਼ਾਹ ਜੀ ਨੇ ਔਰ ਕੁਝ ਉਪਦੇਸ਼ ਕੀਤਾ ਹੈ ਕਿ ਭਾਈ ਆਹ ਜਿਹੜਾ ਕੰਮ ਹੈ ਇਹ ਜਰੂਰ ਕਰਨਾ ਹੈ, ਆ ਜਿਹੜੀ ਰਹਿਣੀ ਹੈ ਸਤਿਗੁਰੂ ਜੀ ਦੱਸਣ ਲੱਗੇ ਨੇ ਉਸ ਦੇ ਤਾਈ, ਇਸ ਰਹਿਣੀ ਨੂੰ ਸਦਾ ਵਾਸਤੇ ਧਾਰਨ ਕਰਨਾ ਹੈ। ਤਾਂ ਸੰਗੇ ਜੀ, ਜਿਹੜਾ ਸਿੱਖ ਰਹਿਣੀ ਦੇ ਵਿੱਚ ਰਹਿੰਦਾ ਹੈ, ਉਹਦੇ ਬਾਅਦ ਸਤਿਗੁਰੂ ਜੀ ਕਥਨ ਕਰਦੇ ਨੇ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਉਹ ਮੇਰਾ ਸਾਹਿਬ ਮਾਲਕ ਹੈ ਤੇ ਮੈਂ ਉਹਦਾ ਚੇਰਾ ਦਾਸ ਹਾਂ, ਜਿਹੜਾ ਮੇਰੀ ਰਹਿਣੀ ਵਿੱਚ ਗਲਗੀਧਰ ਜੀ ਕਹਿੰਦੇ ਰਹਿੰਦਾ। ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੇ, ਤੋ ਇਸ ਪ੍ਰਕਾਰ ਕਹਿੰਦੇ ਸਾਨੂੰ ਰਹਿਤ ਪਿਆਰੀ ਹੈ ਸਿੱਖ ਦੀ। ਤੋ ਇਸ ਵਾਸਤੇ ਸਾਧ ਸੰਗਤ ਜੀ, ਰਹਿਤ ਕੀ ਹੈ? ਉਹ ਗਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜੋ ਦੱਸੀ ਹੈ। ਤੋ ਸਤਿਗੁਰੂ ਨਾਨਕ ਸਾਹਿਬ ਜੀ ਇਸ ਰਾਜੇ ਦੇ ਤਾਈ ਕੁਝ ਰਹਿਣੀ ਦੱਸਦੇ ਨੇ, ਚਰਨਾ ਅੰਮ੍ਰਿਤ ਦੇ ਕਰਕੇ।
ਸਤਸੰਗਤ ਪ੍ਰੇਮ ਕਰੋ ਔਰ ਕੋ,
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਆ ਰਾਜਨ, ਸੰਗਤ ਕਰਿਆ ਕਰੋ। ਸੰਗਤ ਤੋਂ ਭਾਵ ਸਾਰੇ ਪਰਜਾ ਦੇ ਲੋਕ ਇਕੱਠੇ ਕਰਕੇ ਇੱਕ ਥਾਂ ਦੇ ਉੱਪਰ, ਔਰ ਵਾਹਿਗੁਰੂ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ, ਸ਼ਬਦ ਕੀਰਤਨ ਹੈ, ਉਸ ਦੇ ਤਾਈ ਕਰਿਆ ਕਰੋ। ਹਿਰਦੇ ਦੀ ਪ੍ਰੀਤੀ ਧਾਰ ਕਰਕੇ
ਇਸ਼ਨਾਨ ਕਰੇ ਇੱਕ ਜਾਮ ਨਿਸਾਰ,
ਮਹਾਰਾਜ ਜੀ ਕਹਿਣ ਲੱਗੇ ਪੈਰ ਰਾਤ ਰਹਿੰਦਿਆਂ ਇਸ਼ਨਾਨ ਕਰਨਾ ਹੈ। ਪੈਰ ਇੱਕ ਪੈਰ ਤਿੰਨਾਂ ਘੰਟਿਆਂ ਦਾ ਸਾਧ ਸੰਗਤ ਜੀ ਹੁੰਦਾ। ਸਤਿਗੁਰੂ ਜੀ ਕਹਿੰਦੇ ਜਿਸ ਵਕਤ ਤਿੰਨ ਘੰਟੇ ਰਹਿ ਜਾਣ ਦਿਨ ਚੜ੍ਹਨ ਵਿੱਚ, ਉਦੋਂ ਉੱਠ ਕਰਕੇ ਇਸ਼ਨਾਨ ਜਿਹੜਾ ਹੈ ਉਸ ਦੇ ਤਾਈ ਕਰਨਾ ਹੈ, ਭਾਵ ਇਸ਼ਨਾਨ ਸੋਧਣਾ ਹੈ।
ਕੀਰਤ ਕੋ ਕਰ ਲੈ ਹੋ ਰਸਾ,
ਔਰ ਇਸ਼ਨਾਨ ਕਰਕੇ ਉਸ ਤੋਂ ਬਾਅਦ ਮਹਾਰਾਜ ਜੀ ਕਹਿਣ ਲੱਗੇ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਹੈ, ਜਸ ਹੈ, ਵਾਹਿਗੁਰੂ ਮੰਤਰ ਹੈ, ਇਸ ਦੇ ਤਾਈ ਜਪਣਾ ਹੈ, ਔਰ ਵਾਹਿਗੁਰੂ 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 ਜਿਹੜਾ ਹੈ ਇਸ ਦੇ ਤਾਈ ਜਪਣਾ ਹੈ। ਇਸ਼ਨਾਨ ਕਰਕੇ ਚੌਂਕੜੀ ਲਾ ਕਰਕੇ ਬੈਠ ਕਰਕੇ ਵਾਹਿਗੁਰੂ ਦੇ ਗੁਣਾਂ ਨੂੰ ਇਸ ਤਰ੍ਹਾਂ ਗਾਉਣਾ ਹੈ। ਐਸੀ ਰਹਿਣੀ ਮਹਾਰਾਜ ਬਖਸ਼ ਰਹੇ ਨੇ ਉਸ ਰਾਜੇ ਦੇ ਤਾਈ।
ਧਰਮਸਾਲ ਵਿਸਾਲ ਭਲੀ ਕਰੀਏ,
ਔਰ ਸਤਿਗੁਰੂ ਜੀ ਕਹਿਣ ਲੱਗੇ ਉਸ ਰਾਜੇ ਨੂੰ ਕਿ ਆਪਣੇ ਇਸ ਦੇਸ਼ ਵਿੱਚ, ਇਲਾਕੇ ਵਿੱਚ ਇੱਕ ਸੁੰਦਰ ਧਰਮਸਾਲਾ ਬਣਾਉਣਾ ਕਰੋ, ਭਾਵ ਕੇ ਗੁਰਦੁਆਰਾ ਸਾਹਿਬ ਇੱਕ ਬਣਾਉਣਾ ਕਰੋ। ਮਹਾਰਾਜ ਜੀ ਕਹਿਣ ਲੱਗੇ ਇਸ ਤਰ੍ਹਾਂ ਕਰਨਾ ਕਰੋ।
ਇਰਖਾ ਪੁਰਖਾ ਛਰ ਕੋ ਕਰਨਾ,
ਇਰਖਾ ਪੁਰਖਾ ਛਰ ਕੋ ਹਰੀਏ। ਇਸ ਵਾਸਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਐਸੇ ਗੁਣਾਂ ਨੂੰ ਧਾਰਨ ਕਰੋ ਭਾਈ, ਉਸ ਧਰਮਸ਼ਾਲਾ ਵਿੱਚ ਬੈਠ ਕਰਕੇ ਇਕੱਠੇ ਹੋ ਕਰਕੇ ਵਾਹਿਗੁਰੂ ਦੇ ਨਾਮ ਦਾ ਸਾਰੇ ਚਿੰਤਨ ਕਰਿਆ ਕਰੋ, ਭਾਵ ਵਾਹਿਗੁਰੂ ਨੂੰ ਯਾਦ ਕਰਿਆ ਕਰੋ। ਔਰ ਮਿਲ ਕੀਰਤ ਉਹ ਕਰ ਲੇਹੋ ਰਸਾ, ਐਸੀ ਕੀਰਤੀ ਨੂੰ ਕਰਕੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰੋ, ਔਰ ਜਿਹੜੀਆਂ ਗੱਲਾਂ ਛੱਡਣ ਵਾਲੀਆਂ ਨੇ ਉਹਨਾਂ ਨੂੰ ਛੱਡਣਾ ਹੈ। ਸਤਿਗੁਰੂ ਜੀ ਕਹਿੰਦੇ ਕਿ ਕਿਸੇ ਨਾਲ ਈਰਖਾ ਨਹੀਂ ਕਰਨੀ, ਵੈਰ ਨਹੀਂ ਕਰਨਾ। ਔਰ ਸਾਧ ਸੰਗਤ ਜੀ ਪਰਖਾ, ਪਰਖਾ ਮਹਾਰਾਜ ਕਹਿੰਦੇ ਜਿਹੜਾ ਕਠੋਰ ਤਾਈ ਵਾਲਾ ਸੁਭਾਅ ਹੈ ਨਾ, ਬਹੁਤਾ ਪੱਥਰ ਵਰਗਾ ਸੁਭਾਅ, ਇਸ ਦੇ ਤਾਈ ਭਾਵ ਤਿਆਗਣਾ ਹੈ। ਸਿੱਖ ਦਾ ਜਿਹੜਾ ਸੁਭਾਅ ਹੈ ਉਹ ਸੁਸ਼ੀਲ ਹੋਣਾ ਚਾਹੀਦਾ ਹੈ, ਕੋਮਲ ਹੋਣਾ ਚਾਹੀਦਾ ਹੈ, ਸਾਧ ਸੰਗਤ ਜੀ ਦਇਆਵਾਨ ਹੋਣਾ ਚਾਹੀਦਾ ਹੈ। ਸਤਿਗੁਰੂ ਮਹਾਰਾਜ ਜੀ ਉਪਦੇਸ਼ ਕਰ ਰਹੇ ਨੇ ਰਾਜੇ ਦੇ ਤਾਈ ਕਿ ਜਿਹੜਾ ਕਠੋਰ ਬਿਰਤੀ ਵਾਲਾ ਸੁਭਾਅ ਹੈ ਉਸ ਦੇ ਤਾਈ ਤਿਆਗਣਾ ਕਰੋ, ਔਰ ਜਿਹੜਾ ਈਰਖਾ ਹੈ ਵੈਰ ਹੈ ਇਸ ਨੂੰ ਨਹੀਂ ਕਰਨਾ, ਔਰ ਛਰ ਕੋ ਹਰੀਏ, ਔਰ ਕਿਸੇ ਦੇ ਨਾਲ ਛਲ ਨਹੀਂ ਕਰਨਾ, ਭਾਵ ਧੋਖਾ ਨਹੀਂ ਕਰਨਾ, ਫਰੇਬ ਨਹੀਂ ਕਰਨਾ, ਐਸੇ ਜਿਹੜੇ ਔਗਣ ਨੇ ਇਹਨਾਂ ਨੂੰ ਆਪਣੇ ਹਿਰਦੇ ਦੇ ਵਿੱਚੋਂ ਛੱਡਣਾ ਕਰੋ ਭਾਈ।
ਸਤ ਸ਼ੀਲ ਸਤੋਖ ਸ਼ਮਾ ਧਰਨੀ,
ਮਹਾਰਾਜ ਜੀ ਉਸ ਰਾਜੇ ਦੇ ਤਾਈ ਉਪਦੇਸ਼ ਦੇ ਰਹੇ ਨੇ ਕਿ ਜਿਹੜਾ ਸੱਚ ਨਾਮ ਸੱਚ ਬੋਲਣਾ, ਸੱਚ ਪ੍ਰਤੱਗੀ ਹੋਣਾ ਹੈ, ਔਰ ਸੱਚ ਬੋਲਣਾ ਹੈ, ਔਰ ਸੁਸ਼ੀਲ ਕੋਮਲ ਸੁਭਾਅ ਹੋਣਾ ਹੈ, ਔਰ ਸੰਤੋਖ ਨੂੰ ਤੇ ਸ਼ਮਾ ਨੂੰ, ਖਿਮਾ ਨੂੰ, ਦਇਆ ਨੂੰ ਆਪਣੇ ਮਨ ਵਿੱਚ ਹਰ ਵਕਤ ਧਾਰ ਕਰਕੇ ਰੱਖਣਾ ਹੈ। ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਬਾਣੀ ਅੰਦਰ ਕਥਨ ਕਰਦੇ ਨੇ, ਗੁਰਦਾਤਾ ਗੁਰ ਸੂਰਮਾ ਗੁਰ ਸੀਤਲ ਨਿਰਦੋਖ, ਨਾਨਕ ਗੁਰ ਤੇ ਪਾਈਐ ਸੀਲ ਧਰਮ ਸੰਤੋਖ। ਇਸ ਵਾਸਤੇ ਉਹ ਉਪਦੇਸ਼ ਸਤਿਗੁਰੂ ਜੀ ਰਾਜੇ ਦੇ ਤਾਈ ਦੇ ਰਹੇ ਨੇ ਕਿ ਜਿਹੜਾ ਸੁਸ਼ੀਲ ਸੁਭਾਅ ਕੋਮਲ ਸੁਭਾਅ ਰੱਖਣਾ ਹੈ, ਔਰ ਸੱਚੇ ਬਚਨ ਬੋਲਣੇ ਨੇ, ਔਰ ਸੰਤੋਖ ਤੇ ਖਿਮਾ ਰੱਖਣੀ ਹੈ, ਐਸੇ ਭਾਈ ਗੁਣਾਂ ਨੂੰ ਹਿਰਦੇ ਦੇ ਵਿੱਚ ਧਾਰ ਕਰਕੇ ਰੱਖਣਾ ਹੈ। ਸਾਧ ਸੰਗਤ ਜੀ ਸੰਤੋਖ ਇੱਕ ਐਸੀ ਚੀਜ਼ ਹੈ ਜਿਹਨੂੰ ਸਤਿਗੁਰੂ ਜੀ ਬਖਸ਼ ਦੇਣ ਕਿਰਪਾ ਕਰਕੇ ਜਿਸ ਜੀਵ ਦੇ ਤਾਈ, ਜਿਸ ਸਿੱਖ ਦੇ ਤਾਈ। ਸਾਧ ਸੰਗਤ ਜੀ ਸਮ ਸੰਤੋਖ ਨਾ ਔਰ ਸੁਖ ਕਹਿੰਦੇ, ਕਹਿੰਦੇ ਸੰਤੋਖ ਵਰਗਾ ਕੋਈ ਦੁਨੀਆਂ ਦੇ ਵਿੱਚ ਸੁਖ ਹੀ ਨਹੀਂ, ਸਭ ਤੋਂ ਵੱਡਾ ਸੁਖ ਸੰਤੋਖ ਦੇ ਵਿੱਚ ਹੈ ਜਿਹਨੂੰ ਸਤਿਗੁਰੂ ਜੀ ਨੇ ਸੰਤੋਖ ਦੇ ਦਿੱਤਾ। ਸਮ ਸੰਤੋਖ, ਸਮ ਨਾਮ ਹੈ ਬਰਾਬਰ ਦਾ, ਸੰਤੋਖ ਦੇ ਬਰਾਬਰ ਦਾ ਹੋਰ ਕੋਈ ਸੁਖ ਹੀ ਨਹੀਂ ਹੈ। ਤਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸਮ ਜਾਨ। ਕਹਿੰਦੇ ਜਿਹੜੀ ਖਿਮਾ, ਸਤਿਗੁਰੂ ਜੀ ਨੇ ਕਿਹਾ ਨਾ ਕਿ ਖਿਮਾ ਧਾਰ ਕਰਕੇ ਰੱਖਣੀ ਹੈ, ਹਿਰਦੇ ਦੇ ਅੰਦਰ ਖਿਮਾ ਧਾਰੀ ਹੋ ਕਰਕੇ ਰਹਿਣਾ ਹੈ, ਐਸਾ ਸੁਭਾਅ ਬਣਾਉਣਾ ਹੈ। ਔਰ ਕਹਿੰਦੇ ਜਿਹੜੀ ਖਿਮਾ ਧਾਰਨੀ ਹੈ, ਖਿਮਾ ਕਰਨੀ ਹੈ ਕਿਸੇ ਦੇ ਉੱਪਰ, ਦਇਆ ਕਰਨੀ ਹੈ, ਤਾਂ ਸੰਗੇ ਜੀ ਇਹਦੇ ਵਰਗੀ ਕਹਿੰਦੇ ਕੋਈ ਬੰਦਗੀ ਨਹੀਂ, ਇਹਦੇ ਵਰਗਾ ਕੋਈ ਤਾਪ ਹੀ ਨਹੀਂ, ਜਿਹੜੀ ਖਿਮਾ ਧਾਰ ਕਰਕੇ ਰੱਖਣੀ ਹੈ। ਕਹਿੰਦੇ ਸਮ ਸੰਤੋਖ ਨਾ ਔਰ ਸੁਖ, ਤਾਪ ਨਾ ਖਿਮਾ ਸਮ ਜਾਨ, ਬ੍ਰਹਮ ਗਿਆਨ ਸਮ ਦਾਨ ਨੈ। ਜਿਹੜਾ ਪਰਮੇਸ਼ਰ ਦੇ ਬਾਬਤ ਕਿਸੇ ਨੂੰ ਗਿਆਨ ਕਰਾਉਣਾ ਅਥਵਾ ਗੁਰੂ ਕੀ ਬਾਣੀ ਦਾ ਗਿਆਨ ਕਰਾਉਣਾ ਹੈ, ਗੁਰੂ ਕੇ ਦੱਸੇ ਸਿਧਾਂਤ ਦਾ, ਗੁਰਮਤ ਦਾ ਗਿਆਨ ਕਰਾਉਣਾ ਹੈ, ਇਹਦੇ ਵਰਗਾ ਕਹਿੰਦੇ ਕੋਈ ਦੁਨੀਆਂ ਤੇ ਦਾਨ ਹੀ ਨਹੀਂ। ਬ੍ਰਹਮ ਗਿਆਨ ਸਮ ਦਾਨ ਨਹਿ, ਧਰਮ ਨਾ ਦਇਆ ਸਮਾਨ। ਔਰ ਸਾਧ ਸੰਗੇ ਜੀ, ਦਇਆ ਵਰਗਾ ਕੋਈ ਧਰਮ ਹੀ ਨਹੀਂ ਹੈ, ਕਿਉਂਕਿ ਜਿਹੜੀ ਦਇਆ ਹੈ ਇਹੋ ਹੀ ਧਰਮ ਦੀ ਮਾਂ ਹੈ। ਔਰ ਜਿਹੜਾ ਸਾਧ ਸੰਗੇ ਜੀ ਧਰਮ ਹੈ, ਧਰਮ ਧਰਮ ਕਿਹਨੂੰ ਕਹਿੰਦੇ ਨੇ, ਇਹਦੇ ਬਾਬਤ ਕੁਝ ਕਥਨ ਕਰਦੇ ਹਾਂ ਸਤਿਗੁਰੂ ਜੀ ਦੀ ਦਿੱਤੀ ਹੋਈ ਬੁੱਧ ਮੁਤਾਬਕ। ਕਹਿੰਦੇ ਨੇ ਕਿ ਜਿਹੜਾ ਧਰਮ ਹੈ ਇਹ ਕੀ ਚੀਜ਼ ਹੈ? ਕਹਿੰਦੇ ਹਨ, ਉਪਜੇ ਧਰਮ ਵਾਕ ਸਤ ਕਰ ਅਤ। ਦਾਸ ਸੰਗੇ ਜੀ, ਧਰਮ ਕਹਿੰਦੇ ਜਨਮ ਕਿਵੇਂ ਲੈਂਦਾ ਹੈ? ਕਹਿੰਦੇ ਸਤਨਾਮ ਸੱਚੇ ਬਚਨ ਬੋਲਣ ਦੇ ਨਾਲ ਜਿਹੜਾ ਧਰਮ ਹੈ ਉਹ ਹਿਰਦੇ ਦੇ ਵਿੱਚ ਪੈਦਾ ਹੁੰਦਾ ਹੈ। ਭਾਵ ਕਿ ਧਰਮ ਜਨਮ ਲੈਂਦਾ ਹੈ ਸੱਚੇ ਬਚਨ ਬੋਲਣ ਦੇ ਨਾਲ, ਦਇਆ ਰੂਪੀ ਮਾਂ ਤੋਂ। ਔਰ ਕਹਿੰਦੇ ਦਇਆ ਦਾਨ ਕਰ ਧਰਮ ਵਧੇ ਨਿਤ। ਦਇਆ ਕਰਨ ਦੇ ਨਾਲ, ਦਾਨ ਕਰਨ ਦੇ ਨਾਲ ਜਿਹੜਾ ਧਰਮ ਹੈ ਉਹ ਬਹੁਤ ਜ਼ਿਆਦਾ ਵਧਦਾ ਹੈ। ਔਰ ਜਿਹੜਾ ਦਾਨ ਦੇਣਾ ਹੈ ਗੁਰੂ ਕੇ ਖਾਲਸੇ ਨੇ, ਗੁਰੂ ਕੀ ਸੰਗਤ ਨੇ, ਦਾਨ ਕਿਹਨੂੰ ਦੇਣਾ ਹੈ ਉਹਦੇ ਬਾਬਤ ਵੀ ਕਲਗੀਧਰ ਪਾਤਸ਼ਾਹ ਜੀ ਆਪਣੀ ਦਸਮ ਬਾਣੀ ਅੰਦਰ ਦੱਸਦੇ ਨੇ। ਸਤਿਗੁਰੂ ਜੀ ਕਥਨ ਕਰਦੇ ਨੇ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਯੋ, ਜਗ ਮੈਂ ਜਸ ਔਰ ਦਯੋ ਸਭ ਫੀਕੋ, ਮੋ ਗ੍ਰਹਿ ਮੈਂ ਤਨ ਤੇ ਮਨ ਤੇ, ਫਿਰ ਲਓ ਧਨ ਹੈ ਸਭ ਹੀ ਇਨਹੀ ਕੋ। ਐਸੀ ਵਡਿਆਈ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਦਿੱਤੀ ਹੈ, ਆਪਣੇ ਸਿੰਘਾਂ ਨੂੰ ਆਪਣੇ ਖਾਲਸੇ ਦੇ ਤਾਈ ਐਸੀ ਵਡਿਆਈ ਬਖਸ਼ੀ ਹੈ। ਸਾਧ ਸੰਗੇ ਜੀ, ਖਾਲਸੇ ਦੇ ਆਪਾਂ ਸਾਰੇ ਆਪਣੇ ਆਪ ਨੂੰ ਸਦਾਉਂਦੇ ਹਾਂ ਕਿ ਅਸੀਂ ਖਾਲਸੇ ਹਾਂ, ਪਰ ਖਾਲਸਾ ਜਿਹੜਾ ਬਣਨਾ ਹੈ ਬੜਾ ਔਖਾ ਹੈ। ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਖਾਲਸੇ ਦਾ ਮਤਲਬ ਹੈ ਸ਼ੁੱਧ, ਮਿਲਾਵਟ ਤੋਂ ਬਿਨਾਂ, ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਕਿਸੇ ਤਰ੍ਹਾਂ ਦੀ, ਬਿਲਕੁਲ ਸ਼ੁੱਧ ਹੈ, ਉਹ ਖਾਲਸਾ ਹੈ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਸਰਬਲੋ ਗ੍ਰੰਥ ਅੰਦਰ ਕਲਗੀਧਰ ਪਾਤਸ਼ਾਹ ਜੀ ਲਿਖਦੇ ਨੇ, ਆਤਮ ਰਸ ਜੋ ਜਾਣਹੀ, ਸੋ ਹੈ ਖਾਲਸ ਦੇਵ, ਪ੍ਰਭ ਮਹਿ ਮੋ ਮਹਿ ਤਾਸ ਮਹਿ, ਰੰਚਕ ਨਾਹਿਨ ਭੇਵ। ਕਹਿੰਦੇ ਜਿਹੜਾ ਆਤਮਾ ਦੇ ਰਸ ਨੂੰ ਜਾਣਦਾ ਹੈ ਉਹ ਸਾਡਾ ਖਾਲਸਾ ਹੈ। ਸੋ ਸਾਧ ਸੰਗੇ ਜੀ, ਸਤਿਗੁਰੂ ਮਹਾਰਾਜ ਜੀ ਨੇ ਐਸੀ ਜੋ ਰਹਿਣੀ ਦੱਸੀ ਹੈ, ਸੋ ਰਹੋ ਵਿਚਾਰ। ਹਾਂਜੀ, ਪੜ੍ਹਨਾ ਕਰੋ ਜੀ।
ਹਰ ਰੋਲ ਪਤਾ ਕਰਨਾ ਕਰਨੀ।
ਪਾਤਸ਼ਾਹ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ, ਧਰਮ ਦੇ ਧਾਰਨੀ ਹੋਣਾ ਕਰੋ, ਔਰ ਸੰਤੋਖ ਮਨ ਵਿੱਚ ਰੱਖਣਾ ਕਰੋ, ਤਸੀਲ ਸੁਭਾਅ ਰੱਖਣਾ ਕਰੋ, ਔਰ ਸੱਚੇ ਬਚਨ ਬੋਲਣਾ ਕਰੋ। ਇਹਨਾਂ ਗੁਣਾਂ ਕਰਕੇ ਤੁਹਾਡੇ ਹਿਰਦੇ ਦੇ ਵਿੱਚ ਜਿਹੜਾ ਧਰਮ ਦਾ ਬੂਟਾ ਹੈ ਉਹ ਬੜਾ ਪੱਕਾ ਹੋਵੇਗਾ। ਔਰ ਕਹਿੰਦੇ ਉਪਜੈ ਧਰਮ ਵਾਕ ਸਤ ਕਰ ਅਤ। ਅਤ ਸਹਿ ਕਰਕੇ ਜਿਹੜੇ ਬਹੁਤੇ ਸੱਚੇ ਬਚਨ ਬੋਲਣੇ ਨੇ, ਉਹਨਾਂ ਦੇ ਬਚਨ ਸੱਚੇ ਬੋਲਣ ਨਾਲ ਕਹਿੰਦੇ ਧਰਮ ਹਿਰਦੇ ਦੇ ਵਿੱਚ ਪੈਦਾ ਹੁੰਦਾ ਹੈ। ਦਇਆ ਦਾਨ ਕਰ ਧਰਮ ਵਧੇ ਨਿਤ, ਔਰ ਦਇਆ ਕਰਨ ਦੇ ਨਾਲ, ਖਾਲਸੇ ਦੇ ਤਾਈ, ਗੁਰੂ ਕੀ ਸੰਗਤ ਦੇ ਤਾਈ ਦਾਨ ਦੇਣ ਦੇ ਨਾਲ, ਸਾਧ ਸੰਗੇ ਜੀ, ਜਿਹੜਾ ਧਰਮ ਹੈ ਉਹ ਵੱਧਦਾ ਹੈ। ਅਸਥਿਤ ਧਰਮ ਖਿਮਾ ਕੇ ਸੰਗਾ। ਕਹਿੰਦੇ ਜਿਹੜਾ ਹਿਰਦੇ ਦੇ ਵਿੱਚ ਧਰਮ ਦਾ ਟਿਕਣਾ ਹੈ ਉਹ ਕਿਵੇਂ ਟਿਕਦਾ ਹੈ? ਜਿਹੜੀ ਖਿਮਾ ਕਰਨੀ ਹੈ, ਦਇਆ ਕਰਨੀ ਹੈ, ਇਹਦੇ ਨਾਲ ਕਹਿੰਦੇ ਧਰਮ ਹਿਰਦੇ ਦੇ ਵਿੱਚ ਟਿਕਦਾ ਹੈ। ਔਰ ਧਰਮ ਕ੍ਰੋਧ ਕਰ ਹੋਤ ਵਿਭੰਗਾ। ਕਹਿੰਦੇ ਫਿਰ ਧਰਮ ਜਿਹੜਾ ਇਹ ਨਾਸ ਕਿਵੇਂ ਹੁੰਦਾ ਹੈ ਹਿਰਦੇ ਦੇ ਵਿੱਚੋਂ? ਕਹਿੰਦੇ ਕ੍ਰੋਧ ਕਰਨ ਦੇ ਨਾਲ, ਗੁੱਸਾ ਕਰਨ ਦੇ ਨਾਲ ਇਹ ਜਿਹੜਾ ਧਰਮ ਹੈ ਇਹ ਨਾਸ ਹੋ ਜਾਂਦਾ ਹੈ। ਗੁੱਸਾ ਵੀ ਸਾਧ ਸੰਗੇ ਜੀ ਇੱਕ ਸ਼ੁਭ ਹੈ ਤੇ ਇੱਕ ਅਸ਼ੁਭ ਹੈ। ਜਿਹੜਾ ਅਸ਼ੁਭ ਗੁੱਸਾ ਹੈ, ਅਸ਼ੁਭ ਕ੍ਰੋਧ ਹੈ, ਉਸ ਦੇ ਤਾਈ ਕਰਨ ਦੇ ਨਾਲ ਧਰਮ ਦੇ ਜਿਹੜੇ ਗੁਣ ਨੇ ਉਹ ਨਾਸ ਹੋ ਜਾਂਦੇ ਨੇ। ਇਸ ਪ੍ਰਕਾਰ ਸਾਧ ਸੰਗੇ ਜੀ, ਧਰਮ ਇੱਕ ਐਸੀ ਚੀਜ਼ ਹੈ। ਹੋਰ ਧਰਮ ਬਾਬਤ ਕਥਨ ਕਰਦੇ ਨੇ, ਧਰਮ ਪਰਮ ਪਾਰਸ ਹੈ ਜੋ ਦਾਇਕ ਫਲ ਚਾਰ। ਕਹਿੰਦੇ ਧਰਮ ਇੱਕ ਪਾਰਸ ਦੀ ਵੱਟੀ ਦੀ ਨਿਆਈ ਹੈ ਸਾਧ ਸੰਗੇ ਜੀ। ਬਾਰਸ ਦੀ ਵੱਟੀ ਇੱਕ ਐਸੀ ਚੀਜ਼ ਹੁੰਦੀ ਹੈ ਜੋ ਅੱਠਾਂ ਧਾਤਾਂ ਨੂੰ ਕਹਿੰਦੇ ਸੋਨਾ ਬਣਾ ਦਿੰਦੀ ਹੈ। ਜਿਵੇਂ ਸਾਹਿਬ ਸੰਗਤ ਜੀ ਲੋਹਾ ਪਿੱਤਲ ਤਾਂਬਾ ਇਤਿਹਾਦਕ ਜਿਹੜੀਆਂ ਹੋਰ ਐਸੀਆਂ ਧਾਤਾਂ ਨੇ ਉਹਨਾਂ ਅੱਠਾਂ ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ ਜਿਹੜਾ ਬਾਰਸ ਹੈ ਜਿਸ ਦੇ ਨਾਲ ਛੂ ਜਾਵੇ। ਦੇਖਿਆ ਤੇ ਨਹੀਂ ਔਰ ਸਾਧ ਸੰਗਤ ਜੀ ਸਿਆਣੇ ਗੁਰਮੁਖਾਂ ਵਿਦਵਾਨਾਂ ਪਾਸੋਂ ਇਹ ਬਚਨ ਸੁਣੇ ਨੇ ਔਰ ਪੜ੍ਹੇ ਨੇ ਗ੍ਰੰਥਾਂ ਅੰਦਰ। ਸੋ ਕਹਿੰਦੇ ਧਰਮ ਪਰਮ ਪਾਰਸ ਹੈ, ਧਰਮ ਜਿਹੜਾ ਹੈ ਗੁਰਮੁਖ ਇੱਕ ਵੱਡੀ ਪਾਰਸ ਦੀ ਵੱਟੀ ਦੀ ਨਿਆਈ ਹੈ, ਜਿਹੜਾ ਹਿਰਦੇ ਦੇ ਵਿੱਚ ਧਰਮ ਰੂਪੀ ਪਾਰਸ ਦੀ ਵੱਟੀ ਨੂੰ ਐਸੀ ਵੱਟੀ ਨੂੰ ਧਾਰ ਲੈਂਦਾ ਹੈ, ਗ੍ਰਹਿਣ ਕਰ ਲੈਂਦਾ ਹੈ। ਔਰ ਕਹਿੰਦੇ ਧਰਮ ਪਰਮ ਪਾਰਸ ਹੈ ਦੂਜੋ ਦਾਇਕ ਫਲ ਚਾਰ, ਜਿਹੜਾ ਧਰਮ ਦਾਇਕ ਦੇਣ ਵਾਲਾ ਹੈ ਚਾਰ ਨਾਮ ਚਾਰ ਪਦਾਰਥਾਂ ਦੇ ਤਾਈ। ਧਰਮ ਅਰਥ ਕਾਮ ਮੋਖ ਇਹ ਚਾਰ ਪਦਾਰਥ ਨੇ। ਇਹ ਧਰਮ ਜਿਹੜਾ ਹੈ ਧਰਮ ਦਾ ਧਾਰਨੀ ਪੁਰਸ਼ ਹੈ, ਆਪਣੇ ਧਰਮ ਵਿੱਚ ਪੂਰਾ ਹੈ ਔਰ ਸਾਧ ਸੰਗਤ ਜੀ ਉਹਨੂੰ ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਔਰ ਇਸ ਪ੍ਰਕਾਰ ਜੋ ਦਾਇਕ ਫਲ ਚਾਰ, ਜੋ ਦਾਇਕ ਨਾਮ ਦੇਣ ਵਾਲਾ ਹੈ ਧਰਮ, ਚਾਰ ਨਾਮ ਸੁੰਦਰ ਫਲਾਂ ਦੇ ਤਾਈ, ਜੋ ਸੁੰਦਰ ਸ੍ਰੇਸ਼ਟ ਲੋਕ ਪਰਲੋਕ ਦੇ ਫਲ ਨੇ, ਸਦੀਵੀ ਸੁਖ ਨੇ, ਉਹਨਾਂ ਦੇ ਤਾਈ ਧਰਮ ਜਿਹੜਾ ਪ੍ਰਾਪਤੀ ਕਰਾਉਣ ਵਾਲਾ ਹੈ। ਸੋ ਐਸਾ ਇੱਕ ਧਰਮ ਸਾਧ ਸੰਗਤ ਜੀ ਚੀਜ਼ ਹੈ। ਇਸ ਵਾਸਤੇ ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸਾਨੂੰ ਧਰਮ ਹੀ ਬਣਾਉਣਾ ਕਰੋ, ਧਰਮ ਵਾਲੇ ਜਿਹੜੇ ਗੁਣ ਨੇ ਉਹ ਬਖਸ਼ਣਾ ਕਰੋ। ਸਤਿਗੁਰੂ ਮਹਾਰਾਜ ਉਸ ਰਾਜੇ ਨੂੰ, ਉਸ ਇਲਾਕੇ ਦੇ ਰਾਜੇ ਨੂੰ ਉਪਦੇਸ਼ ਦੇ ਰਹੇ ਨੇ ਸਤਿਗੁਰੂ ਨਾਨਕ ਸਾਹਿਬ ਜੀ, ਹਰ ਲੋਲ ਪਤਾ ਕਰਨਾ ਕਰਨੀ। ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜਾ ਲੋਲ ਪਤਾ ਲੋਭ ਹੈ ਇਹਨੂੰ ਹਿਰਦੇ ਦੇ ਵਿੱਚੋਂ ਨਾਸ ਕਰਕੇ ਰੱਖਣਾ ਹੈ। ਇਸ ਵਾਸਤੇ ਲੋੜ ਤੋਂ ਵੱਧ ਲੋਭ ਨਹੀਂ ਕਰਨਾ ਔਰ ਸਾਰਿਆਂ ਦੇ ਉੱਪਰ ਕਰਨਾ ਕਿਰਪਾ ਕਰਨੀ ਹੈ, ਸਾਰਿਆਂ ਨੂੰ ਇੱਕ ਸਮਾਨ ਜਾਣਨਾ ਹੈ।
ਸੱਚ ਹੇਰ ਸੁਧਾਤਰ ਦੇ ਅਸਨਾ,
ਔਰ ਜਿਹੜਾ ਕੋਈ ਭੁੱਖਾ ਨੰਗਾ ਆ ਜਾਵੇ ਇਹ ਰਾਜਨ ਉਹਦੇ ਤਾਈ ਦੇਖ ਕਰਕੇ ਵਸਤਰ ਦੇਣੇ ਨੇ। ਜੇ ਕੋਈ ਨੰਗਾ ਆ ਜਾਵੇ, ਜੇ ਕੋਈ ਭੁੱਖਾ ਆ ਜਾਵੇ ਉਸ ਦੇ ਤਾਈ ਸ਼ੁੱਧ ਆਤਰ, ਸ਼ੁੱਧ ਨਾਮ ਹੈ ਭੁੱਖ ਦਾ, ਆਤਰ ਨਾਮ ਦੁਖੀ ਦਾ, ਭਾਵ ਜਿਹੜਾ ਭੁੱਖ ਤੋਂ ਦੁੱਖ ਹੈ। ਸੋ ਇਸ ਵਾਸਤੇ ਉਹਦੇ ਐਸੇ ਦੁੱਖ ਨੂੰ ਤੈ ਦੇਖ ਕਰਕੇ ਆਪਣੇ ਚੱਛ ਨੇਤਰਾਂ ਦੇ ਨਾਲ ਉਹਦੇ ਐਸੇ ਦੁੱਖ ਨੂੰ ਦੂਰ ਕਰਨਾ ਹੈ, ਅਥਵਾ ਭੁੱਖੇ ਨੂੰ ਪ੍ਰਸ਼ਾਦਾ ਦੇਣਾ ਹੈ, ਨੰਗੇ ਨੂੰ ਵਸਤਰ ਦੇਣੇ ਨੇ, ਐਸੀ ਕਿਰਪਾ ਕਰਨੀ ਹੈ ਸਾਰਿਆਂ ਤੇ। ਐਸਾ ਉਪਦੇਸ਼ ਮਹਾਰਾਜ ਬਖਸ਼ ਰਹੇ ਨੇ ਉਸ ਰਾਜੇ ਨੂੰ।
ਨਗਨੰਗ ਨਰਕੋ ਦੀਜੈ ਬਸਨਾ,
ਔਰ ਇਸੇ ਤਰ੍ਹਾਂ ਸਾਰਿਆਂ ਦੀ ਸੇਵਾ ਕਰਨੀ ਹੈ। ਜੋ ਵੀ ਕੋਈ ਸ਼ਰਨ ਵਿਚ ਚੱਲ ਕਰਕੇ ਆ ਜਾਵੇ, ਜੋ ਵੀ ਮੰਗ ਲਵੇ, ਬਸਤਰ ਵਾਲੇ ਨੂੰ ਬਸਤਰ ਦੇਣਾ, ਪ੍ਰਸ਼ਾਦੇ ਵਾਲੇ ਨੂੰ ਪ੍ਰਸ਼ਾਦਾ ਦੇਣਾ ਹੈ।
ਮਿਲ ਸੰਤਨ ਕਾਲ ਬਤੀਤ ਕਰੋ,
ਔਰ ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ ਨਾਮ ਜਪਣ ਵਾਲੇ ਉਹਨਾਂ ਦੀ ਸੰਗਤ ਕਰਨੀ ਹੈ, ਅਥਵਾ ਗੁਰੂ ਕੀ ਸੰਗਤ ਵਿੱਚ ਜੁੜ ਕਰਕੇ ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਹੈ।
ਭਵ ਸਾਗਰ ਕੋ ਨਿਰਸੰਸ ਤਰੋ,
ਸਤਿਗੁਰੂ ਨਾਨਕ ਸਾਹਿਬ ਜੀ ਨੇ ਚਰਨਾਂ ਦਾ ਅੰਮ੍ਰਿਤ ਦੇ ਕਰਕੇ ਉਸ ਰਾਜੇ ਦੇ ਤਾਈ ਐਸਾ ਉਪਦੇਸ਼ ਬਖਸ਼ਿਆ, ਕਿਹਾ ਰਾਜਨ ਜੇ ਐਸੇ ਉਪਦੇਸ਼ ਦੀ ਕਮਾਈ ਕਰੇਗਾ ਔਰ ਹੋਰਨਾਂ ਦੇ ਤਾਈ ਐਸਾ ਉਪਦੇਸ਼ ਦੇ ਧਾਰਨੀ ਬਣਾਵੇਗਾ ਔਰ ਨਿਰਸੰਸ ਤਰੋ, ਇਸ ਗੱਲ ਵਿਚ ਕੋਈ ਸ਼ੰਕਾ ਨਹੀਂ ਹੈ ਰਾਈ ਮਾਤਰ, ਸਾਡਾ ਆਧਾਰ ਹੋ ਜਾਵੇਗਾ, ਮਨ ਇੱਛਤ ਫਲਾਂ ਦੀ ਪ੍ਰਾਪਤੀ ਹੋਵੇਗੀ।
ਸੁਣ ਕੇ ਉਪਦੇਸ਼ ਸੋ ਨਾਮ ਸਬੈ,
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਐਸੇ ਜਸ ਵਾਲੇ ਬਚਨ ਰਾਜੇ ਨੇ ਸੁਣ ਕਰਕੇ, ਐਸਾ ਨਾਮ ਦਾ ਉਪਦੇਸ਼ ਸੁਣ ਕਰਕੇ ਸਾਧ ਸੰਗਤ ਜੀ ਪਾਤਸ਼ਾਹ ਜੀ ਦੇ ਪਾਸੋਂ ਪ੍ਰਾਪਤ ਕਰਕੇ ਐਸੇ ਉਪਦੇਸ਼ ਨੂੰ, ਐਸੀ ਸਿੱਖਿਆ ਨੂੰ,
ਕਰ ਬੰਧ ਹੈ ਬੰਧਨ ਬੈਸ ਜਹਾਂ,
ਕਰ ਬੰਧ ਹੈ ਬੰਧਨ ਕੀਨ ਤਬੈ, ਹੱਥ ਜੋੜ ਕਰਕੇ ਦੋਨੇ ਆਪਣੇ ਬੜੀ ਨਿਮਰਤਾ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਭਾਵ ਮੱਥਾ ਟੇਕਿਆ, ਨਮਸਕਾਰ ਕੀਤੀ ਰਾਜੇ ਨੇ, ਐਸੀ ਸ਼ੁੱਧ ਸਿੱਖਿਆ ਪ੍ਰਾਪਤ ਕਰਕੇ ਔਰ ਚਰਨਾਂ ਦਾ ਅੰਮ੍ਰਿਤ ਲੈ ਕਰਕੇ।
ਧਰਮਸਾਲ ਰਚੀ ਤਤਕਾਲ ਤਹਾਂ,
ਸਤਿਗੁਰੂ ਜੀ ਨੇ ਇਸ ਰਾਜੇ ਨੂੰ ਹੁਕਮ ਕੀਤਾ ਸੀ ਕਿ ਇੱਥੇ ਧਰਮਸਾਲ ਬਣਾਉਣਾ ਕਰੋ। ਧਰਮ ਦਾ ਜੋ ਸਾਲ ਘਰ ਹੈ, ਜਿਸ ਘਰ ਵਿੱਚ ਧਰਮ ਦੇ ਬਾਬਤ ਵਿਚਾਰ ਹੋਵੇ, ਸਤਸੰਗ ਹੋਵੇ, ਇੱਕ ਨਾਮ ਦਾ ਚਿੰਤਨ ਹੋਵੇ, ਐਸਾ ਜਿਹੜਾ ਸੋਹਣਾ ਸਥਾਨ ਬਣਾਉਣਾ ਕਰੋ। ਸਤਿਗੁਰੂ ਜੀ ਦੇ ਐਸੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ, ਹੁਕਮ ਨੂੰ ਮੰਨਦਿਆਂ ਹੋਇਆਂ, ਉਸੇ ਵੇਲੇ ਰਾਜੇ ਨੇ ਹੁਕਮ ਕਰਕੇ ਸਾਧ ਸੰਗਤ ਜੀ ਤਤਕਾਲ ਨਾਮ ਛੇਤੀ ਹੀ ਧਰਮਸ਼ਾਲਾ ਇੱਕ ਬਣਵਾਈ ਹੈ।
ਅਰਬਿੰਦ ਬਲੋਚਨ ਬੈਸ ਜਹਾਂ,
ਔਰ ਅਰਬਿੰਦ ਨਾਮ ਹੈ ਕਮਲ ਦੇ ਫੁੱਲਾਂ ਦਾ, ਕਮਲ ਦੇ ਫੁੱਲਾਂ ਦੇ ਨਿਆਈ ਜੋ ਸਤਿਗੁਰੂ ਜੀ, ਕਮਲ ਦੇ ਫੁੱਲਾਂ ਦੀ ਨਿਆਈ ਜੋ ਸਤਿਗੁਰਾਂ ਦੇ ਨੇਤਰ ਹਨ, ਐਸੇ ਨੇਤਰਾਂ ਵਾਲੇ ਸਤਿਗੁਰੂ ਮਹਾਰਾਜ ਜੀ ਇਸ ਰਾਜੇ ਦੇ ਇਲਾਕੇ ਵਿਚ ਬਿਰਾਜਮਾਨ ਹਨ।
ਗੁਣ ਖਾਨ ਇਸੇ ਉਪਕਾਰ ਕਰਿਓ,
ਗੁਣਾਂ ਦੀ ਖਾਨ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਸੁਭ ਗੁਣਾਂ ਦੀ ਖਾਨ, ਸੁਭ ਗੁਣਾਂ ਦੇ ਸਮੁੰਦਰ, ਸੁਭ ਗੁਣਾਂ ਦੇ ਸਾਧ ਸੰਗਤ ਜੀ, ਕਾਰਨ ਸਤਿਗੁਰੂ ਜੀ ਨੇ ਐਸਾ ਉਪਕਾਰ ਇਨ੍ਹਾਂ ਜੀਵਾਂ ਤੇ ਜਾ ਕਰਕੇ ਪਰ ਉਪਕਾਰ ਕੀਤਾ, ਭਾਵ ਇਨ੍ਹਾਂ ਨੂੰ ਸਿੱਧੇ ਰਾਹ ਪਾਇਆ ਇਸ ਇਲਾਕੇ ਦੇ ਲੋਕਾਂ ਨੂੰ, ਪ੍ਰਜਾ ਨੂੰ ਔਰ ਰਾਜੇ ਨੂੰ।
ਕਰਤਾਰ ਭਜੇ ਸਭ ਦੇਸ਼ ਧਰਿਓ,
ਔਰ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਧਰਮਸਾਲ ਦੇ ਵਿਚ ਬੈਠ ਕਰਕੇ ਜੋ ਕਰਤਾਰ ਵਾਹਿਗੁਰੂ ਪਰਮੇਸ਼ਰ ਹੈ ਉਸ ਦੇ ਨਾਮ ਨੂੰ ਭਾਈ ਸਿਮਰਨਾ ਕਰੋ, ਵਾਹਿਗੁਰੂ ਵਾਹਿਗੁਰੂ ਜੋ ਸੱਚਾ ਮੰਤਰ ਹੈ ਇਸ ਨੂੰ ਜਪਣਾ ਕਰੋ।
ਦਿਨ ਖੇਤ ਸ੍ਰੀ ਗੁਰ ਦੇਸ਼ ਦਿਸੀ,
ਕਵੀ ਭਾਈ ਸੰਤੋਖ ਸਿੰਘ ਜੀ ਸਤਿਗੁਰਾਂ ਦਾ ਜਸ ਕਥਨ ਕਰਦੇ ਨੇ ਕਿ ਕਿੰਨੇ ਕ ਹੋਰ ਦਿਨ ਸਤਿਗੁਰੂ ਮਹਾਰਾਜ ਜੀ ਉਸ ਦੇਸ਼ ਵਿਚ ਭਾਈ ਬਾਲਾ ਤੇ ਮਰਦਾਨਾ ਜੀ ਦੇ ਸਮੇਤ ਰਹੇ ਹਨ।
ਨਰਗੀਨ ਉਤਾਰ ਰਹੇ ਸੋ ਜਸੀ,
ਸੁੰਦਰ ਜਸ ਵਾਲੇ ਸਤਿਗੁਰੂ ਮਹਾਰਾਜ ਜੀ ਨੇ, ਜਿਨ੍ਹਾਂ ਦਾ ਬੜਾ ਸੁੰਦਰ ਤੋਂ ਸੁੰਦਰ ਜਸ ਹੈ ਨਾ ਕਹਿਆ ਜਾਣ ਵਾਲਾ, ਇਸ ਵਾਸਤੇ ਐਸੇ ਸ੍ਰੇਸ਼ਟ ਜਸ ਦੇ ਮਾਲਕ ਸਤਿਗੁਰੂ ਜੀ ਨੇ ਬਹੁਤ ਜੀਵਾਂ ਨੂੰ ਤਾਰਨਾ ਕੀਤਾ ਸੁਭ ਉਪਦੇਸ਼ ਦੇ ਕਰਕੇ ਉਸ ਧਰਤੀ ਤੇ।
ਬਾਲ ਪ੍ਰਜਾ ਸਭ ਆਵਤ ਹੈ,
ਸੰਗੇ ਜੀ ਜਿੰਨੇ ਉਸ ਦੇਸ਼ ਦੇ ਇਲਾਕੇ ਦੀ ਪ੍ਰਜਾ ਦੇ ਲੋਕ ਸਨ ਤੇ ਰਾਜਾ ਸੀ, ਦੋਵੇਂ ਟਾਈਮ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਕਰਨ ਵਾਸਤੇ ਆਉਂਦੇ ਨੇ, ਔਰ ਮਹਾਰਾਜ ਜੀ ਦੀ ਸੰਗਤ ਇਸ ਤਰ੍ਹਾਂ ਕਰਦੇ ਨੇ ਦੋਨੇ ਟਾਈਮ ਆਣ ਕਰਕੇ।
ਭਗਵੰਦਨ ਕੇ ਸੁਖ ਪਾਵਤ ਹੈ,
ਮਹਾਰਾਜ ਜੀ ਦੇ ਤਾਈ ਆਣ ਕਰਕੇ ਨਮਸਕਾਰਾਂ ਕਰਦੇ ਨੇ, ਦਰਸ਼ਨ ਕਰਦੇ ਨੇ ਸਤਿਗੁਰੂ ਜੀ ਦਾ, ਔਰ ਸਾਧ ਸੰਗਤ ਜੀ ਆਪਣੇ ਆਪ ਨੂੰ ਸਫਲਾ ਜਾਣਦੇ ਹਨ ਪਾਤਸ਼ਾਹ ਜੀ ਦੀ ਸੰਗਤ ਕਰਕੇ, ਦਰਸ਼ਨ ਕਰਕੇ, ਸੁਭ ਬਚਨ ਸੁਣ ਕਰਕੇ।
ਸੁਣ ਸ੍ਰੀ ਮੁਖ ਤੇ ਸੁਖਵੰਤ ਗਿਰਾ,
ਔਰ ਸਤਿਗੁਰੂ ਜੀ ਦੇ ਪਾਸੋਂ ਜੋ ਸੁਖਵੰਤ ਸੁਖਾਂ ਨੂੰ ਦੇਣ ਵਾਲੀ ਜਿਹੜੀ ਗਿਰਾ ਬਾਣੀ ਹੈ, ਬਚਨ ਹੈ, ਉਪਦੇਸ਼ ਹੈ, ਉਸ ਐਸੇ ਸੁਭਾਏਮਾਨ ਮੁਖ ਦੇ ਵਿੱਚੋਂ ਸਤਿਗੁਰੂ ਜੀ ਇਸ ਪ੍ਰਕਾਰ ਕਹਿੰਦੇ ਸੁਣਾਉਂਦੇ ਹਨ, ਜੋ ਵੀ ਕੋਈ ਸ਼ਰਨ ਵਿਚ ਚੱਲ ਕਰਕੇ ਆਉਂਦਾ ਹੈ ਇਸ ਇਲਾਕੇ ਦਾ,
ਸਭ ਕੋ ਪ੍ਰੇਮ ਕੇ ਸੰਗ ਪੜਾ,
ਸੰਗੇ ਜੀ ਇਸ ਇਲਾਕੇ ਦੇ ਦੇਸ਼ ਦੇ ਲੋਕਾਂ ਦਾ ਸਤਿਗੁਰੂ ਜੀ ਦੇ ਨਾਲ ਬਹੁਤਾ ਹੀ ਜ਼ਿਆਦਾ ਪਿਆਰ ਹੋ ਗਿਆ, ਸਾਰਿਆਂ ਦੇ ਹਿਰਦੇ ਜਿਹੜੇ ਸੀ ਉਹ ਪਰਿਪੂਰਨ ਹੋ ਗਏ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿਚ।
ਸਿਮਰ ਹੈ ਹਰ ਨਾਮ ਹੈ ਪ੍ਰੀਤ ਕਰੇ,
ਔਰ ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸੱਚਾ ਨਾਮ ਮਹਾਰਾਜ ਦਿੰਦੇ ਨੇ ਵਾਹਿਗੁਰੂ ਮੰਤਰ ਦਾ, ਉਸ ਨਾਮ ਨੂੰ ਸਾਰੇ ਸਿਮਰਦੇ ਨੇ, ਅਥਵਾ ਸਾਰੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਨੇ, ਚੇਤੇ ਕਰਦੇ ਨੇ ਬਹੁਤੀ ਪ੍ਰੀਤੀ ਕਰਕੇ।
ਮਿਲ ਆਪਸ ਮੈਂ ਬਹੁ ਭਾਉ ਤਰੇ,
ਔਰ ਸਾਰੇ ਜਿਹੜੇ ਇਹ ਲੋਕ ਨੇ ਆਪਸ ਵਿਚ ਮਿਲ ਕਰਕੇ ਸਾਧ ਸੰਗਤ ਜੀ ਬਹੁਤਾ ਪਿਆਰ ਧਾਰਨ ਕਰਦੇ ਨੇ ਇੱਕ ਦੂਸਰੇ ਦੇ ਨਾਲ, ਇੱਕ ਦੂਸਰੇ ਦੇ ਨਾਲ ਬਹੁਤ ਪਿਆਰ ਦੇ ਨਾਲ ਬੈਠ ਕਰਕੇ ਸਤਿਗੁਰੂ ਜੀ ਦੀ ਦਿੱਤੀ ਹੋਈ ਸਿੱਖਿਆ ਮੁਤਾਬਕ ਵਾਹਿਗੁਰੂ ਵਾਹਿਗੁਰੂ ਨੂੰ ਸਿਮਰਦੇ ਹਨ, ਯਾਦ ਕਰਦੇ ਨੇ, ਐਵੇਂ ਨਾਮ ਜਪਦੇ ਹਨ।
ਦੋਹਰਾ ਰਾਹਕ ਪੂਰਬ ਸਿੱਖ ਜੋ ਬੋਲੇ ਦਵੈ ਕਰ ਬੰਦ,
ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਾਧ ਸੰਗਤ ਜੀ ਇਲਾਕੇ ਦੇ ਵਿਚ ਐਵੇਂ ਰਾਜਾ ਤੇ ਪ੍ਰਜਾ ਦੇ ਤਾਈ ਐਸਾ ਉਪਦੇਸ਼ ਬਖਸ਼ਿਆ, ਔਰ ਸਾਧ ਸੰਗਤ ਜੀ ਜਿਹੜਾ ਪਹਿਲਾ ਜ਼ਿਮੀਂਦਾਰ ਸੀ ਜਿਨ੍ਹੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦਾ ਹੁਕਮ ਮੰਨ ਕਰਕੇ ਤੇ ਧਰਤੀ ਦੇ ਵਿਚ ਕਣਕ ਦਾ ਬੀਜ ਬੀਜਿਆ ਸੀ, ਜੋ ਧਰਤੀ ਵੱਤ ਨਹੀਂ ਸੀ ਬੀਜ ਬੀਜਣ ਦਾ, ਪਰ ਉਹਨੇ ਹੁਕਮ ਮੰਨਿਆ ਸੀ ਸਤਿਗੁਰੂ ਜੀ ਦਾ, ਔਰ ਬਹੁਤ ਸੋਹਣੀ ਫਸਲ ਹੋਈ, ਮੀਂਹ ਵੀ ਪਿਆ, ਸਾਰੇ ਸੁੱਖ ਮਿਲੇ ਸਤਿਗੁਰੂ ਜੀ ਦੀ ਸ਼ਰਨ ਵਿਚ ਆਉਣੇ ਕਰਕੇ। ਸੋ ਇਸ ਵਾਸਤੇ ਉਹ ਜਿਹੜਾ ਪਹਿਲਾ ਸਿੱਖ ਮਹਾਰਾਜ ਜੀ ਦਾ ਬਣਿਆ ਸੀ ਨਾ ਇਸ ਇਲਾਕੇ ਦੇ ਵਿਚੋਂ ਜ਼ਿਮੀਂਦਾਰ, ਉਸ ਨੇ ਸਤਿਗੁਰੂ ਜੀ ਦੇ ਪਾਸ ਇੱਕ ਦਿਨ ਆਣ ਕਰਕੇ ਉਸ ਰਾਹਕ ਨਾਮ ਜ਼ਿਮੀਂਦਾਰ ਨੇ ਪੂਰਬ ਨਾਮ ਜੋ ਪਹਿਲਾਂ ਸਤਿਗੁਰੂ ਜੀ ਨੂੰ ਮਿਲਿਆ ਸੀ, ਸਿੱਖ ਜੋ ਜਿਹੜਾ ਪਹਿਲਾਂ ਸਤਿਗੁਰੂ ਜੀ ਦਾ ਸਿੱਖ ਸੱਜਿਆ ਸੀ, ਬੋਲਿਓ ਦਵੈ ਕਰ ਬੰਦ, ਉਹ ਸਤਿਗੁਰੂ ਜੀ ਦੇ ਆਣ ਕੇ ਪਾਸ ਹੱਥ ਜੋੜ ਕੇ ਨਮਸਕਾਰ ਕਰਕੇ ਔਰ ਬੇਨਤੀ ਰੂਪ ਬਚਨ ਮਹਾਰਾਜ ਜੀ ਦੇ ਤਾਈ ਬੋਲਿਆ, ਕਹਿਣ ਲੱਗਾ,
ਕੁਦਰਤ ਕੇ ਕਛ ਪਤਾ ਮਜ ਦਰਸਾਵੋ ਸੁਖ ਕੰਦ,
ਬੇਨਤੀ ਕਰਨ ਲੱਗਾ ਕਿ ਸਤਿਗੁਰੂ ਜੀ ਆਪ ਜੀ ਸੁਖਾਂ ਨੂੰ ਦੇਣ ਵਾਲੇ ਹੋ, ਔਰ ਜੀਵਾਂ ਦੇ ਜਿਹੜੇ ਪਾਪ ਹਨ ਤਮਾਮ ਪਾਪ ਉਹਨਾਂ ਨੂੰ ਕੰਧ ਨਾਮ ਕੱਟਣ ਵਾਲੇ ਹੋ, ਜਾਂ ਸੁੱਖਾਂ ਦੀ ਕੰਧ ਅਹੁਦੀ ਹੋ, ਜਾਂ ਸੁੱਖਾਂ ਦੇ ਕੰਧ ਬਹੁਤ ਵੱਡੇ ਇੱਕ ਸਮੁੰਦਰ ਹੋ ਮਹਾਰਾਜ ਆਪ ਜੀ, ਲੋਕ ਪ੍ਰਲੋਕ ਦੇ ਸੁੱਖ ਆਪ ਜੀ ਬਖਸ਼ਣ ਵਾਲੇ ਹੋ ਆਪਣੇ ਦਾਸਾਂ ਦੇ ਤਾਈ, ਆਪਣੇ ਸਿੱਖਾਂ ਦੇ ਤਾਈ, ਇਸ ਵਾਸਤੇ ਮਹਾਰਾਜ ਜੀ ਮੇਰੇ ਤਾਈ ਇੱਕ ਬਚਨ ਭਾਵ ਜਰੂਰ ਦੱਸਣਾ ਕਰੋ। ਬੇਨਤੀ ਕੀਤੀ ਇਸ ਨੇ, ਕਹਿਣ ਲੱਗਾ ਮਹਾਰਾਜ ਜੀ, ਜੋ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਹੈ, ਉਸ ਕੁਦਰਤ ਦਾ ਜਿਹੜਾ ਕੁਝ ਪਤਾ ਹੈ, ਕੁਝ ਗਿਆਨ ਹੈ, ਉਹ ਮਹਾਰਾਜ ਮੈਨੂੰ ਪ੍ਰਤੱਖ ਤੌਰ ਤੇ ਕਰਾਉਣਾ ਕਰੋ ਕਿ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ ਉਹਦੇ ਬਾਬਤ ਮਹਾਰਾਜ ਮੈਨੂੰ ਗਿਆਨ ਕਰਾਉਣਾ ਕਰੋ, ਪਰਮੇਸ਼ਰ ਦੀ ਕੁਦਰਤ ਦੇ ਬਾਬਤ।
ਸ਼ੰਕਰ ਛੰਦ,
ਕਵੀ ਭਾਈ ਸੰਤੋਖ ਸਿੰਘ ਜੀ ਸ਼ੰਕਰ ਛੰਦ ਦੇ ਅੰਦਰ ਕਥਨ ਕਰਦੇ ਨੇ ਅੱਗੇ।
ਸੁਨ ਕਰ ਤੇ ਕੋ ਬਚ ਗੁਰ ਨਾਨਕ ਕਰੀ ਗ੍ਰਹਿ ਉਚਾਰ।
ਇਸ ਸਿੱਖ ਦੀ ਬੇਨਤੀ ਨੂੰ ਸੁਣ ਕਰਕੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਐਸੇ ਵਚਨ ਮੁਖ ਦੇ ਵਿੱਚੋਂ ਬੋਲਣਾ ਕੀਤੇ ਹਨ, ਕਹਿਣਾ ਕੀਤੇ ਹਨ ਇਸ ਦੇ ਤਾਈ, ਜੋ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਕਹਿੰਦਾ ਸੀ, ਮਹਾਰਾਜ ਮੈਨੂੰ ਦਿਖਾਓ ਪ੍ਰਤੱਖ ਤੌਰ ਤੇ, ਵਾਹਿਗੁਰੂ ਦੀ ਕੁਦਰਤ ਦਾ ਜੋ ਨਜ਼ਾਰਾ ਹੈ ਉਹ ਦਿਖਾਉਣਾ ਕਰੋ, ਉਹਦੇ ਬਾਰੇ ਗਿਆਨ ਕਰਾਓ। ਸਤਿਗੁਰੂ ਮਹਾਰਾਜ ਜੀ ਇਸ ਦੇ ਤਾਈ ਬਚਨ ਕਹਿਣ ਲੱਗੇ ਹਨ।
ਜਾਓ ਖੇਤ ਮਹਿ ਬੂਟ ਪਾਰ ਹੋ ਦੇਖੋ ਕੁਦਰਤ ਪਾਰ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਇਸ ਸਿੱਖ ਦੇ ਤਾਈ ਕਿ ਜੋ ਵਾਹਿਗੁਰੂ ਦੀ ਕੁਦਰਤ ਦੇ ਬਾਰੇ ਤੂੰ ਇਹ ਜਾਣਨਾ ਚਾਹੁੰਦਾ ਹੈ, ਕਾਦਰ ਦੀ ਕੁਦਰਤ ਦੇ ਬਾਬਤ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ ਪ੍ਰਤੱਖ ਤੌਰ ਤੇ, ਪ੍ਰੈਕਟੀਕਲ ਤੌਰ ਤੇ, ਇਸ ਵਾਸਤੇ ਤੂੰ ਇਸ ਤਰ੍ਹਾਂ ਕਰ, ਤੂੰ ਜਾਣਾ ਕਰ ਇਥੋਂ ਜਿੱਥੇ ਤੈਂ ਖੇਤੀ ਬੀਜੀ ਹੋਈ ਹੈ, ਉਥੇ ਜਾ ਕਰਕੇ ਇੱਕ ਜਿਹੜਾ ਕਣਕ ਦਾ ਬੂਟਾ ਹੈ ਉਸ ਨੂੰ ਪੁੱਟਣਾ ਕਰ, ਪੁੱਟ ਕਰਕੇ ਦੇਖਣਾ ਕਰ, ਤੈਨੂੰ ਆਪੇ ਪਤਾ ਲੱਗ ਜਾਵੇਗਾ ਜੋ ਵਾਹਿਗੁਰੂ ਦੀ ਭਾਰੀ ਕੁਦਰਤ ਹੈ।
ਆਚਰਜ ਜਿਹ ਕੋ ਰੂਪ ਲਿਖਿਅਤ ਸਕੇ ਕੌਣ ਨਾ ਜੀਨ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਜੋ ਵਾਹਿਗੁਰੂ ਪਰਮੇਸ਼ਰ ਦੀ ਕੁਦਰਤ ਹੈ ਉਹ ਬੜੀ ਅਸਚਰਜਤਾਈ ਵਾਲੀ ਹੈ, ਜਿਹੜਾ ਵੀ ਉਹ ਕੁਦਰਤ ਦੇ ਕੌਤਕ ਨੂੰ ਦੇਖਦਾ ਹੈ ਉਹ ਹੈਰਾਨ ਹੋ ਜਾਂਦਾ ਹੈ, ਅਸਚਰਜ ਹੋ ਜਾਂਦਾ ਹੈ। ਇਸ ਵਾਸਤੇ ਐਸਾ ਜਿਹੜਾ ਉਹ ਕੁਦਰਤ ਨੂੰ, ਤੂੰ ਵੀ ਕੁਦਰਤ ਦੇ ਰੂਪ ਨੂੰ ਜਾਣਨਾ ਕਰ। ਇਸ ਵਾਸਤੇ ਸਕੇ ਕੌਣ ਨਾ ਚੀਨ, ਔਰ ਐਸੀ ਕੁਦਰਤ ਦੇ ਤਾਈ ਕੌਣ ਨਹੀਂ ਜਾਣ ਸਕਦਾ, ਭਾਵ ਸਾਰੇ ਹੀ ਜਾਣਦੇ ਹਨ ਵਾਹਿਗੁਰੂ ਦੀ ਕੁਦਰਤ ਦੇ ਤਾਈ।
ਸੁਰ ਨਰ ਅਸੁਰ ਇਹ ਤਰਹਿ ਤਾਂ ਕੇ ਉਰਦ ਜਿਨ ਇਹ ਕੀਨ।
ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਿਸ ਵਾਹਿਗੁਰੂ ਪਰਮੇਸ਼ਰ ਨੇ ਨਰ ਮਨੁੱਖ ਬਣਾਉਣਾ ਕੀਤੇ ਹਨ, ਭਾਵ ਕੇ ਸ੍ਰਿਸ਼ਟੀ ਰਚੀ ਹੈ ਮਨੁੱਖਾਂ ਦੀ, ਔਰ ਇਸੇ ਤਰ੍ਹਾਂ ਸੁਰ ਦੇਵਤੇ ਰਚੇ ਨੇ, ਔਰ ਇਸੇ ਤਰ੍ਹਾਂ ਦੈਂਤ ਰਚੇ ਨੇ, ਔਰ ਇਸੇ ਤਰ੍ਹਾਂ ਲੱਖਾਂ ਪਤਾਲ ਲੱਖਾਂ ਆਕਾਸ਼ ਰਚੇ ਨੇ। ਜਿਵੇਂ ਹਿੰਦੂ ਤਿੰਨ ਲੋਕ ਮੰਨਦੇ ਨੇ, ਆਕਾਸ਼ ਲੋਕ ਤੇ ਆਮਾਤ ਲੋਕ ਤੇ ਪਤਾਲ ਲੋਕ, ਇਸੇ ਤਰ੍ਹਾਂ ਮੁਸਲਮਾਨ 14 ਲੋਕ ਮੰਨਦੇ ਨੇ ਤੇ 7 ਪਤਾਲ ਤੇ 7 ਆਕਾਸ਼ ਨੇ, ਤੇ ਜਿਹੜੇ ਗੁਰੂ ਕੇ ਸਿੱਖ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਸਿੱਖਿਆ ਮੁਤਾਬਕ, ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਤੋ ਇਸ ਪ੍ਰਕਾਰ ਸਾਧ ਸੰਗਤ ਜੀ ਜਾਣਦੇ ਨੇ ਮੰਨਦੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਕਹਿਣ ਲੱਗੇ ਕਿ ਜੋ ਵਾਹਿਗੁਰੂ ਜੀ ਦੀ ਕੁਦਰਤ ਹੈ ਸਾਰਿਆਂ ਲੋਕਾਂ ਦੇ ਵਿੱਚ, ਜੋ ਵੀ ਵਾਹਿਗੁਰੂ ਜੀ ਨੇ ਰਚਿਆ ਹੈ, ਸੱਪ ਆਦਿਕ ਜੋ ਵੀ ਕੁਛ ਹੈ, ਉਹ ਸਾਰਾ ਤੇਰੇ ਤਾਈ ਗਿਆਨ ਹੋ ਜਾਵੇਗਾ, ਤੂੰ ਜਾ ਕਰਕੇ ਦੇਖਣਾ ਕਰ ਖੇਤ ਦੇ ਅੰਦਰ। ਔਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੂੰ ਪਾ ਕਰਕੇ ਜਿਵੇਂ ਖੇਤ ਵਿੱਚ ਜਾਵੇਗਾ, ਔਰ ਜਿਵੇਂ ਇੱਕ ਕਣਕ ਦਾ ਬੂਟੇ ਨੂੰ ਪੁੱਟ ਕਰਕੇ ਤੇ ਦੇਖੇਗਾ ਵਾਹਿਗੁਰੂ ਦੀ ਕੁਦਰਤ ਦਾ ਨਜ਼ਾਰਾ, ਤੇ ਜਿਵੇਂ ਹੈਰਾਨ ਹੋਵੇਗਾ, ਜਿਵੇਂ ਹੋਰ ਲੋਕ ਵੀ ਐਸੇ ਕੌਤਕ ਨੂੰ ਦੇਖ ਕਰਕੇ ਅਸਚਰਜ ਹੋਣਗੇ, ਉਹ ਪ੍ਰਸੰਗ ਦੀ ਵਿਚਾਰ ਆਪ ਜੀ ਕੱਲ ਨੂੰ ਸਰਵਣ ਕਰਿਓ। ਇਥੋਂ ਤੱਕ ਵਿਚਾਰ ਕਰਦੇ ਆ ਤੁਛ ਤੋਂ ਤੁਛ ਬੁੱਧੀ ਹੋਣ ਕਰਕੇ, ਤਾਂ ਸੰਗਤ ਜੀ ਸਤਿਗੁਰੂ ਜੀ ਦਾ ਜਸ ਕਰਦੇ ਆ, ਹੋਈ ਭੁੱਲ ਚੁੱਕ ਦੀ ਖਿਮਾ, ਸਤਿਗੁਰੂ ਮਹਾਰਾਜ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਹੈ, ਨਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ।
ਆਚਰਜ ਜਿਹ ਕੋ ਰੂਪ ਲਖਿਅਤ ਸਕੇ ਕੌਣ ਨਾ ਜੀਨ।
ਸੁਰ ਨਰ ਅਸੁਰ ਇਹ ਤਰਹਿ ਤਾਂ ਕੇ ਉਰਦ ਜਿਹ ਇਹ ਕੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖੁਸ਼ਿਆਂ ਦੇ ਜਗਾਰੇ ਜਾਵੇ ਫਤਿਹ, ਭਾਵੇ ਨਿਆਲੋ ਜਾਵੇ ਗੁਰੂ ਨਾਨਕ ਦੇਵ ਜੀ ਦੇ ਮਨ ਨੂੰ ਪਾਵੇ।
ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਦੇਗ ਦੇਗ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।